discussing it. ਹੁਣ ਤੱਕ ਗੁਰਬਾਣੀ ਦੇ ਕੀਰਤਨ ਦਾ ਔਰ ਕੁਛ ਵਿਚਾਰਾਂ ਦਾ ਲਾਭ ਉਠਾ ਚੁੱਕੇ ਹੋ। ਬਾਕੀ ਥੋੜ੍ਹਾ ਜਿਹਾ ਸਮਾਂ ਜਿਤਨਾ ਰਹਿੰਦਾ ਹੈ ਉਸਨੂੰ ਵੀ ਸਫਲਾ ਕਰਨ ਦੀ ਖੇਚਲ ਕਰੋ। ਰਸਨਾ ਦੀ ਸਫਲਤਾ ਵਾਹਿਗੁਰੂ ਦਾ ਜਸ ਕੀਤੇ, ਇਸ ਕਰਕੇ ਸਾਰੇ ਹੀ ਪ੍ਰੇਮੀ ਸ਼ਬਦ ਵਿੱਚ ਬੋਲਿਆ ਕਰੋ। ਪਹਿਲੇ ਦਾਸ ਬੋਲਿਆ ਕਰੇਗਾ, ਫਿਰ ਸਾਰੇ ਭਾਈ, ਤੀਸਰੇ ਪਾਸੇ ਸਭ ਬੀਬੀਆਂ ਬੋਲਣ ਦੀ ਖੇਚਲ ਕਰਿਆ ਕਰੋ।
Thank you.
ਪਾਲ ਠਾਕਰ ਰਹਿਓ ਆਵਣ ਜਾਣਾ, ਗੁਰ ਮਿਲ ਨਾਨਕ ਪਾਰ ਬ੍ਰਹਮ ਪਛਾਣਾ। ਨਾਨ ਲੜਾਇਆ ਮੈਂ ਨੂੰ ਬਾਹਰੋਂ ਰੋਕਣ ਦੀ ਖੇਚਲ ਕਰੋ। ਧਿਆਨ ਸ਼ਬਦ ਔਰ ਵਿਚਾਰ ਵੱਲ ਹੋਣਾ ਚਾਹੀਦਾ, ਕਿਉਂਕਿ ਅਸੀਂ ਆਏ ਹੀ ਇੱਥੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਮਨ ਨੂੰ ਇਕਾਗਰ ਕਰਕੇ ਹਰੀ ਜਸ ਕਰਨ ਦੇ ਵਾਸਤੇ ਹਾਂ। ਅਗਰ ਐਸਾ ਨਹੀਂ ਕੀਤਾ ਜਾਂਦਾ ਤੁਸੀਂ ਆਪਣੇ ਆਪ ਹੀ ਜਾਣੋ ਵੀ ਆਉਣ ਦਾ ਕੀ ਫਾਇਦਾ। ਕੋਈ ਸ਼ਖਸ ਆਪਣੇ ਘਰ ਨੂੰ ਛੱਡ ਕੇ ਬੜੀ ਖੇਚਲ ਕਰਕੇ ਬਾਜ਼ਾਰ ਜਾਂਦਾ ਹੈ ਕਿਸੇ ਵਸਤੂ ਨੂੰ ਖਰੀਦਣ ਵਾਸਤੇ, ਅਗਰ ਉਹ ਵਸਤੂ ਨੂੰ ਨਹੀਂ ਖਰੀਦਦਾ, ਬਾਜ਼ਾਰ ਵਿੱਚ ਫਿਰ ਕੇ ਇੱਧਰ ਉੱਧਰ ਉੱਥੇ ਦੇ ਸੀਨ ਤੜੇ ਤਮਾਸ਼ੇ ਦੇਖ ਕੇ ਹੀ ਵਾਪਸ ਮੁੜ ਜਾਂਦਾ ਹੈ, ਤੁਸੀਂ ਆਪਣੇ ਆਪ ਹੀ ਦੱਸੋ ਵੀ ਉਹ ਘਾਟੇ ਵਿੱਚ ਹੈ ਕਿ ਲਾਭ ਵਿੱਚ ਹੈ। ਆਪਣੇ ਆਪ ਹੀ ਕਹੋਗੇ ਘਾਟੇ ਵਿੱਚ ਹੈ। ਇਸੇ ਤਰ੍ਹਾਂ ਹੀ ਅਸੀਂ ਘਰਾਂ ਤੋਂ ਦੁਨਿਆਵੀ ਕੰਮਾਂ ਨੂੰ ਛੱਡ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆਏ ਹਾਂ, ਇਸ ਵਾਸਤੇ ਆਏ ਹਾਂ ਤਾਂ ਕਿ ਇਕਮਨ ਹੋ ਕੇ ਵਾਹਿਗੁਰੂ ਦਾ ਜਸ ਕੀਤਾ ਜਾਵੇ ਔਰ ਗੁਰੂ ਬਾਬਾ ਜੀ ਦੀ ਸਿੱਖਿਆ ਧਿਆਨ ਦੇ ਕੇ ਸੁਣੀ ਜਾਵੇ, ਜੋ ਕਿ ਇਹ ਜੀਵ ਨੂੰ ਅਮਰ ਕਰਨ ਵਾਲੀ ਹੈ, ਜਨਮ ਮਰਨ ਤੋਂ ਰਹਿਤ ਕਰਨ ਵਾਲੀ ਹੈ, ਸਭ ਤੋਂ ਵੱਡਾ ਦੁੱਖ ਜਿਹੜਾ ਮੌਤ ਹੈ ਉਸ ਨੂੰ ਵੀ ਕੱਟਣ ਵਾਲੀ। ਹਾਂ, ਇਸ ਵਾਸਤੇ ਹੀ ਐਸਾ ਹਜ਼ੂਰ ਦਾ ਫਰਮਾਨ ਹੈ। ਜਸ ਕਰੋ ਵਾਹਿਗੁਰੂ ਦਾ ਪਿਆਰਿਓ, ਜੀ। ਸਾਵਧਾਨ ਏਕਾਗਰ ਚੀਤ। ਹਰੇਕ ਜਸ ਵਿੱਚ ਵੱਡੀਆਂ ਦੋ ਰੁਕਾਵਟਾਂ ਹੁੰਦੀਆਂ, ਇੱਕ ਖਿਆਲ ਦਾ ਖਿੰਡਣਾ, ਦੂਸਰਾ ਜਦੋਂ ਮਨ ਟਿਕਦਾ ਹੈ ਜਾਂ ਕੁਛ ਇਕਾਗਰ ਹੁੰਦਾ ਹੈ ਇਸ ਨੂੰ ਸ਼ਾਂਤੀ ਔਰ ਸੁਖਸ਼ੰਡ ਜੀ ਮਹਿਸੂਸ ਹੁੰਦੀ ਹੈ, ਇਹ ਫਿਰ ਕਈ ਨੀਂਦ ਵਿੱਚ ਆ ਜਾਂਦੇ, ਨਿੰਦਰਾ ਵੱਸ ਹੋ ਜਾਂਦੇ ਹਨ। ਉਸ ਨੀਂਦ ਤੋਂ ਵੀ ਸਾਵਧਾਨ ਹੋ ਕੇ ਖਿਆਲ ਨੂੰ ਵੀ ਬਾਹਰੋਂ ਰੋਕ ਕੇ ਜਦੋਂ ਹਰੀ ਜਸ ਕੀਤਾ ਜਾਂਦਾ ਹੈ ਫਿਰ ਹੀ ਇਹ ਪੂਰਾ ਲਾਭ ਉਠਾ ਸਕਦਾ ਹੈ, 100 ਦੇ 100 ਨੰਬਰ ਲੈਂਦਾ ਹੈ। ਔਰ ਮਨ ਦੀ ਸ਼ਾਂਤੀ, ਮਨ ਦੀ ਖੁਮਾਰੀ, ਭਜਨ ਆਨੰਦ ਜਿਸਨੂੰ ਕਿਹਾ ਹੈ ਉਹ ਤਤਸ਼ਿਨੀ ਇਸਨੂੰ ਪ੍ਰਾਪਤ ਹੁੰਦਾ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਸੁਲਤਾਨਪੁਰੇ ਬੇਬੇ ਨਾਨਕੀ ਪਾਸ ਠਹਿਰੇ ਹੋਏ ਹਨ, ਮੋਦੀਖਾਨੇ ਦਾ ਕੰਮ ਕਰਦੇ ਹਨ। ਗ੍ਰਸਤ ਵਿੱਚ ਰਹਿ ਕੇ ਕਿਵੇਂ ਵਾਹਿਗੁਰੂ ਦਾ ਭਜਨ ਕੀਤਾ ਜਾਂਦਾ ਹੈ ਇਹ ਟ੍ਰੇਨਿੰਗ, ਇਹ ਸਿੱਖਿਆ, ਇਹ ਨਮੂਨਾ ਸਾਨੂੰ ਦਿੰਦੇ ਹਨ। ਅੰਮ੍ਰਿਤ ਵੇਲੇ ਪਹਿਰ ਸਵਾ ਪਹਿਰ ਆਤਰੇ ਉੱਠ ਕੇ ਬਾਹਰ ਰੇਂ ਦੇ ਕਿਨਾਰੇ ਪਹੁੰਚ ਕੇ ਸੌਚ ਦਾਤਨ ਕੁਲਾ ਇਸ਼ਨਾਨ ਆਦਿ ਕਰਕੇ ਤਿੰਟੜੇ ਤੱਕ ਸਮਾਧਿਸ਼ਟ ਰਹਿੰਦੇ ਹਨ, ਨਿਆਣ ਵਾਹਿਗੁਰੂ ਦੇ ਵਿੱਚ ਬਿਰਤੀ ਲਿਵਲੀਨ ਕਰਕੇ ਉਸ ਆਨੰਦ ਵਿੱਚ ਮਗਨ ਰਹਿੰਦੇ। ਉੱਥੋਂ ਆ ਕੇ ਕੁਛ ਖਾਣ ਪਾਣ ਕਰਕੇ ਫਿਰ ਮੋਦੀਖਾਨੇ ਜਾਂਦੇ ਹਨ, ਉੱਥੇ ਜੋ ਜ਼ਿੰਮੇਵਾਰੀ ਹੈ ਆਪਣੀ ਉਸਨੂੰ ਨਿਭਾਉਂਦੇ ਹਨ, ਬਾਹਰੋਂ ਸਰੀਰ ਕਰਕੇ ਲੇਕਿਨ ਖਿਆਲ ਜਿਹੜਾ ਹੈ, ਮਨ ਜਿਹੜਾ ਹੈ, ਹੱਥ ਪਾਉਂ ਕਰ ਕੰਮ ਸਭ ਚੀਤ ਨਿਰੰਜਨ ਨਾਲ, ਹੱਥੀਂ ਪੈਰੀਂ ਕੰਮ ਵੀ ਕਰੀ ਜਾਂਦੇ ਹੈ ਅਤੇ ਚਿੱਤ ਜੋ ਹੈ, ਖਿਆਲ ਜਿਹੜਾ ਹੈ ਵਾਹਿਗੁਰੂ ਨਾਲ ਲਗਾ ਛੱਡਦੇ ਹਨ। ਕਿਉਂਕਿ ਭਜਨ ਕਰਨ ਵਾਲੇ ਪੁਰਖ ਜਿਹੜੇ ਹਨ, ਇੱਕ ਤਾਂ ਸਤਸੰਗ ਵਿੱਚ ਬੈਠ ਕੇ ਹਰੀ ਜਸ ਵੀ ਹੈ, ਭਜਨ ਵੀ ਹੈ ਔਰ ਸਿਕਸ਼ਾ ਵੀ ਇੱਥੋਂ ਮਿਲਦੀ ਹੈ। ਦੂਸਰੇ ਇਕਾਂਤ ਬੈਠ ਕੇ ਆਪਣੀ ਬਿਰਤੀ ਨੂੰ ਰੋਕ ਕੇ ਸਮਾਧਿਸ਼ਟ ਹੁੰਦੇ ਹਨ। ਤੀਸਰਾ ਕੰਮਕਾਰ ਦੇ ਦੌਰਾਨ ਵਿੱਚ ਵੀ ਉਹ ਵਾਹਿਗੁਰੂ ਨੂੰ ਯਾਦ ਰੱਖਦੇ ਹਨ। ਹੱਥੀਂ ਪੈਰੀਂ ਕੰਮ ਕਰਨ ਵਾਲੇ ਬਖੂਬੀ ਭਜਨ ਕਰ ਸਕਦੇ ਹਨ, ਪਰ ਜਿੱਥੇ ਖਿਆਲੀ ਕੰਮ ਕਰਨਾ ਹੈ, ਪੜ੍ਹਨ ਲਿਖਣ ਦਾ, ਸੋਚਣ ਦਾ, ਉੱਥੇ ਖਿਆਲ ਜਿਹੜਾ ਹੈ ਭਜਨ ਨੂੰ ਛੱਡ ਕੇ ਉੱਧਰ ਲਾਉਣਾ ਪੈਂਦਾ ਹੈ। ਪਰ ਜਿਸ ਵਕਤ ਉਹ ਕਰ ਚੁੱਕੇ ਫਿਰ ਉੱਧਰ ਲਗਾ ਦੇਵੇ, ਉਹ ਇਉਂ ਕਰਦੇ ਹੈ, ਇਉਂ ਆਪਣੇ ਸਮੇਂ ਨੂੰ ਗੁਜ਼ਾਰ ਦੇਣ ਅਤੇ ਸਾਨੂੰ ਹੱਥੀਂ ਪੈਰੀਂ ਕੰਮ ਕਰਦਿਆਂ ਵੀ ਭਜਨ ਹੋ ਸਕਦਾ ਹੈ, ਇਹ ਨਮੂਨਾ ਦਿੰਦੇ ਹਨ। ਚਿੱਤ ਹਰੀ ਦੇ ਨਾਮ ਨਾਲ ਲਾਈਏ, मुख से राम समाल, हाथ पांव कर काम सब चीत नंजन नाल। नामदेव जी ने भगत त्रिलोचन नु कहा सी, ओदा शंका पैदा करन करके नामा माया मोहत कहे त्रिलोचन मीत, काहे छिपो छाला राम न लावे छी। नामदेव जी ने कहा सी, नाम कहे त्रिलोचना मुख से राम समाल, हाथ पांव कर काम सब चीत नंजन नाल। हथी पैरी कम हुई चले, चित ख्याल लेड़ा है वहरू विच लग्या रहे। की हानि वाली गल है, व्यवहार ते परमार्थ दोवें सिद्ध हुंदी हुंदे रहिंदे ने इकट्ठे ही। इस करके जिहड़े करन वाले हन दोवें गल्लां करदे हन, हो सकदी हन आसानी नाल हो सकदियां हन। आयो गुरु बाबा जी सानू ये नमूना दें। अज अमृत वेले उठ के इशनान करन वास्ते जदों वेहीं दे किनारे पहुंचे, सौ दातन कुरला करके इशान करन वास्ते बस्तर उतारे, बस्तर भाई बाले नूं पकड़ाए, वेहीं नदी विच प्रवेश कीता, एक चुब्बी लगाई, दूजी लाई, तीजी चुब्बी लाई, पानी तो बाहर नहीं निकल। एक कौतक देख के भाई बाला घबरा गया, सोचदा है शायद पानी विचरड़ गए, पानी का बेग तेज सी, या कोई मचमुच ही ना निकल गया होवे, क्योंकि बड़े बड़े नदियां दरियावां दे विच बड़े बड़े मछकछ भी हुंदे हन। सो इहो जी चित विच कल्पना करदा होया नदी दे किनारे किनारे जिधर पानी जांदा सी बड़ी दूर तक फिरदा है, देखदा है, दिन चढ़े तक एवी करदा रहा, पर गुरु बाबे दे दर्शन ना ही हो सके। अखीर दिन चढ़े घर आ गया, बड़ा उदास है। बेबे नानकी पुछण लगी, भाई बाला इकला आया है, मेरे वीर नूं किते छड्डिआ है? ये सुन के भाई बाले दी पुब निकल गई। कहन लगा, बेबे जी की दसां, पहला चांस है, अगे रोज ही इसी तरह इशनान वगैरह करने वास्ते बस्तर मैनू पकड़ा देंदे, वहीं प्रवेश करके एक दो तीन चुब्बियां ला के शरीर नू पोछ के बस्तर पहन के समाधिष्ट हो जाते सन। अज भी वहीं प्रवेश किया, एक चुब्बी लाई, दूजी तीजी चुब्बी लाई, पानी जो बाहर नहीं निकले, पता नहीं पानी विचड़ गए या कोई मच्छ आदि नुकसान पहुँचा गया। एक गल सुन के बेबे नानकी, जिसका विश्वास गुरु नानक ते ईश्वर भावना वाला 100% सी, वो कहन लगी, भाई वाला तू तो गुरु नानक नाल रहना है, अजे तैं नहीं समझिया गुरु नानक कौन है? हाँ, तू आम लोगां वांगू अपने वांगू ही दुनियावी मनुख समझना है, पर गुरु नानक का अरशां कुरशां का मालक, दुनिया के उधार वास्ते ही ये पंच भूत चोला धारण करके आया है। सो सारी प्रकृति उहदे हुक्म दे विच है, की ताकत है उसनू पानी रोड़ सके, ते की शक्ति है मछ उसनू निगल सके। सारी प्रकृति उहदे हुक्म दे विच चलण वाली, यूं भाई बाले नू बेबे नानकी धीरी दिंदी ते समझाउंदी है। कौन पानी देव ते सारे लगते ने Thank you. ਪੈ ਵਿੱਚ ਚੱਲਣਾ ਲੱਖ ਦਰਿਆ, ਪੈ ਵਿੱਚ ਅਗਨ ਕਢੇਵੇਗਾ, ਪੈ ਵਿੱਚ ਧਰਤੀ ਦੱਬੀ ਪਹਾੜ, ਪੈ ਵਿੱਚ ਇੰਦ ਫਿਰੇ ਸਿਰ ਪਹਾਰ, ਪੈ ਵਿੱਚ ਰਾਜਾ ਧਰਮ ਦੁਆਰ, ਪੈ ਵਿੱਚ ਸੂਰਜ ਪੈ ਵਿੱਚ ਚੰਦ, ਕੋਹੇ ਕਰੋੜੀ ਚਲਤ ਨ ਅੰਤ, ਪੈ ਵਿੱਚ ਸਿੱਧ ਬੁੱਧ ਸੁਰਨਾਥ, ਪੈ ਵਿੱਚ ਆਡਾਣੇ ਆਕਾਸ਼, ਪੈ ਵਿੱਚ ਜੋਧ ਮਹਾਬਲ ਸੂਰ, ਪੈ ਵਿੱਚ ਆਵਹਿ ਜਾਵੇ ਪੂਰ, ਸਗਲਿਆ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏ। ਜਿਤਨੀ ਪ੍ਰਕਿਰਤੀ ਹੈ, ਜਿਤਨੀ ਸ੍ਰਿਸ਼ਟੀ ਹੈ, ਲੱਖ 84 ਜੌਨ ਸਭ ਨਿਰੰਕਾਰ ਦੇ ਹੁਕਮ ਵਿੱਚ ਹੈ। ਉਹਦਾ ਸਰੂਪ ਗੁਰੂ ਨਾਨਕ ਹੈ। ਦੁਨੀਆ ਦਾ ਉਧਾਰ ਵਾਸਤੇ ਇਸ ਪੰਜ ਭੂਤ ਵਿਚੋਲੇ ਵਿੱਚ ਆਇਆ। ਜਾਂ ਕੋ ਡਰ ਪੈ ਤਰਤ ਆਕਾਸ਼ ਨਛੱਤਰਾ, ਸਿਰ ਉੱਪਰ ਅਮਰ ਕਰਾਰਾ, ਪੌਣ ਪਾਣੀ ਬੈ ਸੰਤਰ ਡਰ ਪੈ, ਡਰ ਪੈ ਇੰਦਰ ਵਿਚਾਰਾ, ਏਕਾ ਨਿਰਭਉ ਬਾਤ ਸੁਣੀ, ਸੋ ਸੁਖੀਆ ਸੋ ਸਦਾ ਸੁਹੇਲਾ, ਜੋ ਗੁਰਮਿਲ ਗਾਏ ਗੁਣੀ, ਦੇਹ ਧਾਰਿਆ ਦੇਵਾ ਡਰ ਪੈ, ਸਿਧ ਸਾਧਕ ਡਰ ਮੋਇਆ, ਲੱਖ 84 ਮਨਵਰ ਜਨਮੈ, ਫਿਰ ਫਿਰ ਜੋਨੀ ਜੋਇਆ, ਰਾਜਸਥਾਨ ਸਾਧਕ ਡਰ ਪੈ, ਕੇਤੇ ਰੂਪ ਉਪਾਇਆ ਛਲ ਵਪਰੀਏ, ਕੌਲਾਂ ਡਰ ਪੈ, ਅਤ ਡਰ ਪੈ ਧਰਮ ਰਾਇਆ, ਸਗਲ ਸਮਗਰੀ ਡਰੇ ਵਿਆਪੀ ਬਿੰਡਰ ਕਰਨੇ ਹਾਰਾ, ਕਹੁ ਨਾਨਕ ਭਗਤਨ ਕਾ ਸੰਗੀ ਭਗਤ ਸਵੈ ਦਰਬਾਰ। ਓ ਨਿਰੰਕਾਰ ਸਰੂਪ ਗੁਰੂ ਨਾਨਕ, ਕੀ ਤਾਕਤ ਹੈ ਪਾਣੀ ਉਸਨੂੰ ਰੋੜ ਸਕੇ, ਕੀ ਸ਼ਕਤੀ ਹੈ ਮੱਛ ਉਸ ਨਿਗਲ ਸਕੇ, ਇਹ ਉਸਦਾ ਆਪਣਾ ਕੋਈ ਚੋਜ ਹੈ, ਆਪਣਾ ਕੋਈ ਕੌਤਕ ਹੈ, ਆਪਣਾ ਕੋਈ ਖੇਲ ਹੈ, ਖੇਲ ਵੀ ਦੁਨੀਆ ਦੇ ਫਾਇਦੇ ਵਾਸਤੇ ਹੈ। ਇਤਿਹਾਸਕ ਇਹੋ ਜਿਹੇ ਬਚਨ ਬੇਬੇ ਨਾਨਕੀ ਨੇ ਸੁਣਾਏ, ਜਦੋਂ ਜਿਵੇਂ ਛੱਤ ਗਿਰਦੀ ਹੋਵੇ ਉਹਦੇ ਨੀਚੇ ਥੰਮਾ ਦੇ ਦਿੱਤਾ ਜਾਏ, ਉਹਨੂੰ ਠੱਲ ਪੈ ਜਾਂਦੀ ਹੈ। ਭਾਈ ਬਾਲੇ ਦਾ ਚਿੱਤ ਧੀਰਜ ਵਿੱਚ ਆਇਆ, ਪਰ ਜਦੋਂ ਸ਼ਹਿਰ ਵਿੱਚ ਜਾਂਦਾ ਹੈ ਥਾਂ ਥਾਂ ਗੋਗਾ ਮਚ ਰਿਹਾ ਹੈ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ ਹੈ। ਨਵਾਬ ਨੂੰ ਪਤਾ ਲੱਗਾ ਮੇਰਾ ਮੋਦੀ ਅੱਜ ਇਸ਼ਨਾਨ ਕਰਨ ਵਾਸਤੇ ਗਿਆ ਸੀ, ਘਰ ਨਹੀਂ ਮੁੜ ਕੇ ਆਇਆ। ਉਸਨੇ ਕੋਸ਼ਿਸ਼ ਕੀਤੀ, ਬਹੁਤ ਸਾਰੇ ਡਬੋਲੀਏ ਜਾਲ ਵਗੈਰਾ ਲੈ ਕੇ ਨਦੀ ਦੇ ਵਿੱਚ ਢੂੰਡਣ ਦੀ, ਔਰ ਮੋਦੀ ਖਾਨੇ ਨੂੰ ਮੋਹਰਾਂ ਲਗਵਾ ਦਿੱਤੀ, ਪਰ ਸਾਰੀਆਂ ਗੱਲਾਂ ਫਜ਼ੂਲ। ਕਿਉਂ? ਜੇ ਤਾਂ ਗੁਰੂ ਨਾਨਕ ਉੱਥੇ ਹੁੰਦਾ ਤਾਂ ਲੱਭਦਾ। ਗੁਰੂ ਨਾਨਕ ਜੀ ਕਿੱਥੇ ਪਹੁੰਚੇ? ਗੁਰੂ ਨਾਨਕ ਜੀ ਸੁਣਦੇ ਸੱਚਖੰਡ ਪਹੁੰਚੇ। ਜਿਸਦੀ ਬਾਬਤ ਕੁਛ ਕਹਿਣਾ ਬੜਾ ਮੁਹਾਲ ਹੈ, ਪਰ ਫਿਰ ਵੀ ਕੁਛ ਕਹਿੰਦੇ ਨੇ, ਉਹ ਇਹੋ ਜਿਹਾ ਥਾਂ ਹੈ ਜਿੱਥੇ ਬਿਨਾਂ ਕਿਸੇ ਸਾਕਾਰ ਵਸਤੂ ਦੇ ਰੋਸ਼ਨੀ ਹੁੰਦੀ ਹੈ, ਕੁਦਰਤੀ ਇਲਾਹੀ ਰਾਗ ਹੁੰਦੇ ਹਨ, ਨਿਰੰਕਾਰ ਆਪਣੇ ਸਰੂਪ ਵਿੱਚ ਲਿਵਲੀਨ, ਉਹਦੇ ਭਗਤ ਉਹਦੇ ਸਰੂਪ ਵਿੱਚ ਮਸਤ ਬੈਠੇ ਹਨ। ਬੇਅੰਤ ਪੀਰ ਪੈਗੰਬਰ ਔਲੀਏ ਉਹਦੀ ਦਰਗਾਹ ਦੇ ਵਿੱਚ ਹੱਥ ਜੋੜੀ ਸਿਰਨੇ ਖੜੇ ਹਨ। ਹਾਂ, ਇਉਂ ਫਰਮਾਨ ਕੀਤਾ ਹੈ ਉਸਦੀ ਬਾਬਤ। ਹੱਥ ਬੰਨ ਕੇ ਖਲੋਤੇ ਨੇ ਸਾਰੇ, ਮੈਂ ਕੀਤਾ ਜਾਏ। ਪਹਿਲੇ ਤਾਂ ਜ਼ਬਾਨ ਨੂੰ ਉਸ ਦੀ ਬਾਬਤ ਕੁਛ ਕਹਿਣਾ ਹੀ ਮੁਹਾਲ ਹੈ, ਨਾਮੁਮਕਿਨ ਹੈ, ਪਰ ਫਿਰ ਵੀ ਕੁਛ ਸਮਝਾਉਣ ਵਾਸਤੇ ਇੱਥੇ ਦੱਸਦੇ ਹਨ। ਜਿੱਤ ਦਰ ਲੱਖ ਮਹੰਮਦ ਲੱਖ ਬ੍ਰਹਮੇ ਵਿਸ਼ਨ ਮਹੇਸ਼, ਲੱਖ ਲੱਖ ਰਾਮ ਵਡੀਰੀਆ, ਲੱਖ ਰਾਹੀ ਲਖਵੇਸ਼, ਲੱਖ ਲੱਖ ਉੱਥੇ ਜਤੀ ਹੈ ਸਤੀ ਹੋਤੇ ਸੁਨਿਆਸ, ਲੱਖ ਲੱਖ ਉੱਥੇ ਗੋਰਖਾ, ਲੱਖ ਲੱਖ ਨਾਥਾ ਨਾਥ, ਲੱਖ ਪੀਰ ਪੈਗੰਬਰ ਔਲੀਏ, ਲੱਖ ਕਾਜ਼ੀ ਮੁੱਲਾ ਸ਼ੇਖ, ਇਤੀ ਸ਼ਾਂਤਨ ਆਇਆ ਬਿਨ ਸਤਿਗੁਰ ਕੇ ਉਪਦੇਸ਼, ਫਿਰ ਨਾਥਾਂ ਕੇ ਏਕ ਨਾਥ ਸੱਚ ਨਾਮ ਕਰਤਾਰ, ਨਾਨਕ ਤਾਂ ਕੀ ਕੀਮਤ ਨਾ ਪਵੇ ਬੇਅੰਤ ਬੇਸ਼ੁਮਾਰ। ਇਉਂ ਨਿਰੰਕਾਰ ਦੇ ਦਰਗਾਹ ਵਿੱਚ ਬੇਅੰਤ ਪੀਰ ਪੈਗੰਬਰ ਔਲੀਏ ਹੱਥ ਬੰਨੀ ਸੀ ਨੜਾਏ, ਹੁਕਮ ਦੀ ਬੜੀਕ ਵਿੱਚ ਖੜ੍ਹੇ ਹੋਏ, ਉੱਥੇ ਗੁਰੂ ਨਾਨਕ ਜੀ ਪਹੁੰਚਦੇ ਹਨ। ਇੱਥੇ ਸ਼ੰਕਾਵਾਦੀ ਸ਼ੰਕਾ ਪੈਦਾ ਕਰਦਾ ਹੈ ਵੀ ਇੱਕ ਪਾਸੇ ਗੁਰੂ ਨਾਨਕ ਨਿਰੰਕਾਰ ਦਾ ਸਰੂਪ ਦੱਸਿਆ ਜਾ ਰਿਹਾ ਹੈ, ਦੂਸਰੇ ਪਾਸੇ ਗੁਰੂ ਨਾਨਕ ਕਿਸੇ ਹੋਰ ਨਿਰੰਕਾਰ ਦੀ ਦਰਗਾਹ 'ਚ ਪਹੁੰਚਦੇ ਹਨ। ਇਹ ਕੈਸੇ ਬਣ ਸਕਦੀ ਹੈ ਗੱਲ? ਸ਼ਾਸਨ ਵਿਚਾਰਵਾਨਾਂ ਨੂੰ ਤਾਂ ਸੰਸਾ ਹੀ ਨਹੀਂ ਪੈਦਾ ਹੁੰਦਾ, ਭਲਾ ਜੇ ਹੈ ਦਰਾਈਓ ਸਮਝ ਲਓ। ਜਿਸ ਵਕਤ ਸਾਡੇ ਦੇਸ਼ ਦੇ ਵਿੱਚ ਸ਼ਖਸੀ ਹਕੂਮਤ ਹੁੰਦੀ, ਰਾਜਿਆਂ ਦੇ ਰਾਜ ਰਿਆਸਤਾਂ ਵਿੱਚ ਵੰਡਿਆ ਹੋਇਆ ਸੀ ਸਾਰਾ ਮੁਲਕ, ਰਾਜਿਆਂ ਦੇ ਬਹੁਤ ਸਾਰੇ ਬਹੁਰੂਪੀਏ ਰੱਖੇ ਹੁੰਦੇ ਸਨ, ਜਿਹੜੇ ਕਿਸਮ ਕਿਸਮ ਦੇ ਰੂਪ ਧਾਰ ਕੇ ਉਹਨਾਂ ਨੂੰ ਖੁਸ਼ ਕਰਦੇ, ਤਨਖਾਹਾਂ ਵੀ ਲੈਂਦੇ ਹੁੰਦੇ, ਇਨਾਮ ਵੀ ਪ੍ਰਾਪਤ ਕਰਿਆ ਕਰਦੇ। ਇਸੇ ਤਰ੍ਹਾਂ ਇੱਕ ਰਾਜਾ ਉਸਦਾ ਇੱਕ ਬਹੁਰੂਪੀਆ ਰੱਖਿਆ, ਉਸਨੂੰ ਰਾਜਾ ਨੇ ਕਿਹਾ ਬਈ ਇੱਕ ਦਿਨ ਤੂੰ ਕਿਸੇ ਵਿਰਖਤ ਸਾਧੂ ਦਾ ਸਵਾਂਗ ਧਾਰ ਕੇ ਦਿਖਾ। ਉਸ ਬਹੁਰੂਪ ਜੀ ਨੇ ਕਿਹਾ ਸਰਕਾਰ ਹਜ਼ੂਰ ਦੇ ਗੁਲਾਮ ਹਾਂ, ਤਨਖਾਹਾਂ ਲੈਂਦੀਆਂ ਹਨ, ਇਨਾਮ ਵੀ ਪ੍ਰਾਪਤ ਕੀਤੇ ਜਾਂਦੇ ਹਨ, ਆਪ ਨੂੰ ਪ੍ਰਸੰਨ ਕਰਨ ਵਾਸਤੇ ਹੁੰਦੇ ਹਨ, ਇਹ ਵੀ ਸਵਾਂਗ ਧਾਰ ਕੇ ਆਪ ਨੂੰ ਕਿਤੇ ਪ੍ਰਸੰਨ ਕੀਤਾ ਜਾਏਗਾ। ਜੇ ਤਾਂ ਦੱਸਦਾ ਫਲਾਣੇ ਵੀ ਨਾਉਂਗਾ ਤਾਂ ਪਤਾ ਲੱਗ ਜਾਣਾ ਸੀ, ਪਰ ਕਾਫੀ ਸਮਾਂ ਗੁਜ਼ਰੇ ਤੋਂ ਬਾਅਦ ਜਦੋਂ ਰਾਜਾ ਇਹ ਗੱਲ ਨੂੰ ਭੁੱਲ ਭੱਲ ਗਿਆ, ਅੱਜ ਉਹ ਇੱਕ ਵਿਰਖਤ ਸਾਧੂ ਦਾ ਸਵਾਂਗ ਧਾਰ ਕੇ ਆਇਆ। ਵਿਰਖਤ ਨਿਸ਼ਚਿਤ ਦਾ ਨਾਮ ਹੈ, ਉਹ ਸਾਧੂ ਜਿਹੜੇ ਮਾਇਆ ਨੂੰ ਹੱਥ ਨਹੀਂ ਲਗਾਉਂਦੇ, ਭਿਕਸ਼ਾ ਮੰਗ ਕੇ ਆਪਣੀ ਰੋਟੀ ਰਾਟੀ ਲੈ ਕੇ ਪ੍ਰਾਣ ਦੀ ਰੱਖਿਆ ਕਰਦੇ ਹੈ, ਬਿਲਕੁਲ ਸਾਦਾ ਵਸਤਰ ਜਿਸ ਨਾਲ ਗੁਜ਼ਾਰਾ ਚੱਲੇ ਉਹ ਆਪਣੇ ਤਨ ਢੱਕਣ ਵਾਸਤੇ ਲੈ ਲੈਂਦੇ ਨੇ, ਕਿਸੇ ਛੱਪਰੀ ਛੱਲੀ ਵਿੱਚ ਅਜਿਹੀ ਜਿਹੀ ਜਗ੍ਹਾ ਮਿਲ ਗਈ ਗੁਜ਼ਾਰਾ ਕਰ ਲਿਆ, ਉਸਨੂੰ ਕਹਿੰਦੇ ਵਿਰਖਤ ਨਿਸ਼ਚਿਤ। ਦੂਸਰੇ ਡੇਰੇਦਾਰ ਸਮਝੋ, ਜਿੱਥੇ ਬਹੁਤ ਸਾਰੇ ਲੋਕ ਰਹਿੰਦੇ ਹਨ, ਭਜਨ ਵੰਦਗੀ ਕਰਦੇ ਨੇ, ਜਾਂ ਉੱਥੇ ਲੰਗਰ ਵਗੈਰਾ ਆਦਿ ਵੀ ਚੱਲਦੇ ਹਨ, ਇਉਂ ਸਮਝੋ। ਲੇਕਿਨ ਵਿਰਖਤ ਨਿਸ਼ਚਿਤ ਨੂੰ ਕਹਿੰਦੇ ਹਨ। ਦੂਸਰੇ ਅਸਲ ਵਿਰਖਤ ਜਿਹੜਾ ਹੈ ਇੱਕ ਅੰਦਰੂਨੀ ਅਵਸਥਾ ਹੈ, ਡਿਜ਼ਾਇਰਲੈਸ ਸਟੇਟ ਇਸਨੂੰ ਕਿਹਾ ਜਾਂਦਾ ਹੈ, ਜਿਸ ਅਵਸਥਾ ਵਿੱਚ ਪਹੁੰਚ ਕੇ ਤਮਾਮ ਖਾਹਿਸ਼ਾਂ ਖਤਮ ਹੋ ਜਾਂਦੀਆਂ ਹਨ। ਤਰਕ ਦੁਨੀਆ, ਤਰਕ ਉਤਬਾ, ਤਰਕ ਮੌਲਾ, ਤਰਕ ਤਰਕ। ਇਸੀ ਦਿੱਲੀ ਵਿੱਚ ਔਰੰਗਜ਼ੇਬ ਦੇ ਵਕਤ ਕਿਸੇ ਮਸਤਾਨੀ ਫਕੀਰ ਨੇ, ਜਦੋਂ ਕਿ ਔਰੰਗਜ਼ੇਬ ਨੇ ਉਸਨੂੰ ਕਿਹਾ ਸੀ ਸਿਰ 'ਤੇ ਕੋਈ ਪਗੜੀ ਜਾਂ ਖੁੱਲ੍ਹਾ ਰੱਖੋ, ਤਨ 'ਤੇ ਵੀ ਕੋਈ ਕੱਪੜਾ ਪਹਿਨੋ, ਉਹ ਬਿਲਕੁਲ ਦਿਗੰਬਰ ਰਹਿੰਦਾ ਸੀ, ਸਰੀਰ 'ਤੇ ਕੋਈ ਬਸਤਰ ਨਹੀਂ ਸੀ ਪਹਿਨਦਾ, ਬੇਪਰਵਾਹ ਸੀ। ਉਸਨੇ ਔਰੰਗਜ਼ੇਬ ਨੂੰ ਫਾਰਸੀ ਅੱਖਰਾਂ ਵਿੱਚ ਕਿਹਾ ਸੀ ਸਰਬਰਹਨਾਨੇਸ਼ਤਮ ਦਾਰਮ ਕੁਲਹਾ ਚਾਰ ਤਰਕ, ਤਰਕ ਦੁਨੀਆ, ਤਰਕ ਬਾ, ਤਰਕ ਮੌਲਾ, ਤਰਕ ਤਰਕ। ਮੇਰਾ ਸਿਰ ਰੰਗਾ ਨਹੀਂ, ਚਾਰ ਰੰਗਾ, ਮੇਰੇ ਸਿਰ 'ਤੇ ਕੁਲਹਾ ਹੈ, ਟੋਪੀ ਹੈ। ਔਰੰਗਜ਼ੇਬ ਕਹਿਣ ਲੱਗਾ ਮੈਨੂੰ ਸਿਰ 'ਤੇ ਤੇਰੇ 'ਤੇ ਪਾਟੀ ਲੀਰ ਵੀ ਨਹੀਂ ਦਿੰਦੀ, ਚਾਰ ਰੰਗਾ ਕੁੱਲਾ ਕਿਹੜਾ ਹੈ ਅਤੇ ਉਹ ਚਾਰ ਰੰਗ ਕਿਹੜੇ ਹਨ? ਉਸਨੇ ਦੱਸਿਆ ਸੀ ਤਰਕ ਦੁਨੀਆ, ਪਹਿਲੇ ਤਾਂ ਦੁਨੀਆ ਨੇ ਖਾਸ਼ਾਤ ਤਿਆਗੀਆਂ ਹਨ, ਇਸਤਰੀ ਪੁੱਤਰ ਧਨ ਜਾਇਦਾਦ ਮਾਣ ਪ੍ਰਭਤਾ ਆਦਿ ਦੁਨੀਆ ਨੇ ਖਾਸ਼ਾਤ ਹੁੰਦੀਆਂ, ਇਹਨਾਂ ਨੂੰ ਤਿਆਗ ਕੇ ਕਿ ਪਰਲੋਕ ਸੁੱਖ ਦੀ ਇੱਛਾ ਰੱਖਦੇ ਹੁੰਦੇ ਹਨ, ਸਵਰਗਾਜ ਆਦਿ, ਉਹ ਵੀ ਮੈਂ ਤਿਆਗ ਦਿੱਤੀਆਂ, ਨਾਸੰਤ ਜਾਣ ਕੇ ਤਰਕ ਉਕਬਾ ਉਹ ਵੀ ਤਿਆਗ ਦਿੱਤੀਆਂ, ਫਿਰ ਜਿਹੜੇ ਨਿਸ਼ਚਿਤ ਪੁਰਸ਼ ਹੁੰਦੇ ਆ ਉਹਨਾਂ ਦੇ ਉੱਪਰ ਕਈ ਵਿਵੇਕੀ ਪੁਰਸ਼ ਜਿਹਨੂੰ ਅੱਛੀ ਤਰ੍ਹਾਂ ਸੱਤ ਅਸਤ ਦਾ ਵਿਵੇਚਨ ਪ੍ਰਾਪਤ ਹੁੰਦਾ ਹੈ। ਆਤਮਾ ਸੱਤ ਔਰ ਸੁਖ ਸਰੂਪ ਵਸਤੂ ਹੈ, ਉਸ ਤੋਂ ਇਲਾਵਾ ਇੱਧਰ ਜੋ ਕੁਛ ਹੈ ਸਭ ਅਸਤ ਜੜ ਦੁੱਖ ਰੂਪ ਦੇ ਪ੍ਰਛਿੰਨ ਹੈ। ਉਹ ਸਵਰਗ ਰਾਜ ਦੀ ਵੀ ਇੱਛਾ ਨਹੀਂ ਰੱਖਦੇ ਹੁੰਦੇ, ਉਹ ਕੀ ਇੱਛਾ ਰੱਖਦੇ ਨੇ? ਪ੍ਰਭੂ ਜੋ ਸੱਤ ਵਸਤੂ ਹੈ ਸੁਖ ਸਰੂਪ ਉਹਦੇ ਮਿਲਾਪ ਦੀ ਇੱਛਾ। ਜਦੋਂ ਇਹ ਭਜਨ ਕਰਦੇ ਕਰਦੇ ਅੰਤਰਾਤਮੇ ਉਹਦਾ ਸਾਖਿਆਤ ਹੋ ਜਾਂਦਾ ਹੈ, ਮਿਲਾਪ ਹੋ ਜਾਂਦਾ, ਉਹ ਇੱਛਾ ਵੀ ਸ਼ਾਂਤ ਹੋ ਜਾਂਦੀ ਹੈ। ਤਾਂ ਤੇ ਕਹਿੰਦੇ ਹਨ ਚਾਰ ਰੰਗਾ ਕੁਲਾ ਮੇਰੇ ਸਿਰ 'ਤੇ ਹੈ, ਤਰਕ ਦੁਨੀਆ ਦੁਨੀਆ ਦੀ ਇੱਛਾ, ਤਰਕ ਉਕਬਾ ਪਰਲੋਕ ਦੀ ਇੱਛਾ ਵੀ ਮੈਂ ਤਿਆਗ ਦਿੱਤੀ ਹੈ, ਤਰਕ ਮੌਲਾ ਮੌਲਾ ਦੇ ਮਿਲਣ ਦੀ ਇੱਛਾ ਵੀ ਮੇਰੇ ਚਿੱਤ ਵਿੱਚ ਹੁਣ ਨਹੀਂ ਹੈ ਕਿਉਂਕਿ ਮਿਲਾਪ ਹੋ ਚੁੱਕਾ ਹੈ, ਤਰਕ ਤਰਕ ਤਿਆਗ ਦਾ ਤਿਆਗ। ਦਾਸੀ ਤਾਮਸੀ ਸ਼ਾਂਤ ਕੀ ਤਿੰਨ ਕਿਸਮ ਦੀ ਫਦੀ ਹੁੰਦੀ ਹੈ। ਜਿੰਨੀ ਦੇਰ ਤੱਕ ਤਿਆਗ ਦਾ ਹੈ ਰਾਮ ਜੀ, ਜਿੰਨੀ ਦੇਰ ਤੱਕ ਇਹ ਤਿਆਗ ਕਰ ਆ ਜਾਂਦਾ ਹੈ। ਬਾਹਰ ਸੰਤਰੀ ਖੜੇ ਨੇ, ਉਸ ਤੋਂ ਅੱਗੇ ਚੌਬਦਾਰ ਹਨ, ਫਿਰ ਨਫ਼ਰ ਹਨ। ਉਸਨੇ ਸੰਤਰੀ ਨੂੰ ਕਿਹਾ ਬੋਲੋ, ਇੱਕ ਵਰਤ ਸਾਧੂ ਖੜਾ ਹੈ, ਉਸਨੇ ਚੌਬਦਾਰ ਨੂੰ ਕਿਹਾ, ਉਸਨੇ ਨਫ਼ਰ ਨੂੰ ਕਿਹਾ, ਉਸਨੇ ਜਾ ਕੇ ਰਾਜਾ ਨੂੰ ਕਿਹਾ, ਸਰਕਾਰ ਕੋਈ ਵਰਤ ਮਹਾਤਮਾ ਖੜੇ ਹਨ। ਰਾਜਾ ਚੁੱਕੇ ਸੰਤਾਂ ਦਾ ਮੋਹਤ ਕਿਰਤ ਸੀ, ਸ਼ਰਧਾਲੂ ਸੀ, ਉਸੀ ਥਾਂ ਤੋਂ ਖਜ਼ਾਨਚੀ ਨੂੰ ਕਹਿਣ ਇੱਕ 500 ਮੋਹਰ ਦੀ ਥੈਲੀ ਜਲਦੀ ਲੈ ਕੇ ਆ। ਜਲਦੀ ਉਸਨੇ ਉਹ ਥੈਲੀ ਲਈ। ਰਾਜਾ ਉਸੀ ਥਾਂ ਤੋਂ ਅਸ਼ਟਾਂਗ ਦੰਡਵਤ ਕਰਦਾ ਹੋਇਆ, ਨਮਸਕਾਰਾਂ ਕਰਦਾ ਕਰਦਾ ਉੱਥੇ ਪਹੁੰਚਾ ਜਿੱਥੇ ਉਹ ਵਿਰਕਤ ਬਹੁਰੂਪੀਆ ਵਿਰਕਤ ਦੇ ਸਵਾਂਗ ਵਿੱਚ ਖੜਾ ਸੀ। ਆ ਕੇ ਨਮਸਕਾਰ ਕੀਤੀ, ਇਤਨੇ ਨੂੰ ਥੈਲੀ ਖਜ਼ਾਨਚੀ ਨੇ ਰਾਜਾ ਦੇ ਹੱਥ ਫੜਾਈ, ਤੋਂ ਅੱਗੇ ਰੱਖ ਕੇ ਫਿਰ ਰਾਜਾ ਨੇ ਨਮਸਕਾਰ ਕੀਤੀ। ਅੱਗੋਂ ਉਹ ਵਿਰਕਤ ਨੇ ਬਹੁਰੂਪੀ ਨੇ ਕਿਹਾ, ਕਹਿਣਗਾ ਰਾਜਨ, ਇਹ ਮਾਇਆ ਹਮਾਰੇ ਕਿਸੀ ਕਾਮ ਕੀ ਨਹੀਂ, ਹਮ ਵਿਰਕਤ ਸਾਧੂ ਹੈ, ਮਾਇਆ ਕੋ ਹੱਥ ਨਹੀਂ ਲਗਾਤੇ, ਇਸ ਵਾਸਤੇ ਇਸਕੋ ਉਠਾ ਲੀਜੀਏ। ਇਹ ਸੁਣ ਕੇ ਰਾਜਾ ਕਹਿਣਗਾ, ਮਹਾਰਾਜ, ਕਿਸੇ ਅੱਛੀ ਜਗ੍ਹਾ ਖਰਚ ਕਰਵਾ ਦਿਓ, ਅਸੀਂ ਗ੍ਰਿਸ਼ਤੀ ਲੋਕ ਹਾਂ, ਥੋੜ੍ਹਾ ਬਹੁਤਾ ਜੋ ਕੁਛ ਦਾਨ ਕਰਦੇ ਹਾਂ ਕਿਸੇ ਭਲੇ ਵਾਸਤੇ ਕਰਦੇ ਹਾਂ, ਸਾਨੂੰ ਇਤਨੀ ਯੋਗਤਾ ਨਹੀਂ ਹੈ ਵੀ ਇੱਥੇ ਦਾ ਜ਼ਿਆਦਾ ਫਲ ਹੈ, ਇੱਥੇ ਕਮ ਫਲ ਹੈ, ਆਪ ਨੂੰ ਜ਼ਿਆਦਾ ਯੋਗਤਾ ਹੈ, ਸੋ ਇਸ ਵਾਸਤੇ ਇਸ ਨੂੰ ਕਿਸੇ ਅੱਛੀ ਜਗ੍ਹਾ ਖਰਚ ਕਰਵਾ ਦਿਓ ਤਾਂ ਕਿ ਸਾਡਾ ਜ਼ਿਆਦਾ ਸਾਨੂੰ ਜ਼ਿਆਦਾ ਲਾਭ ਪ੍ਰਾਪਤ ਹੋਵੇ। ਇਹ ਵਚਨ ਸੁਣ ਕੇ ਕਹਿਣਗੇ, ਵਰਖ ਸਾਧੂ ਹੈ, ਮਾਇਆਵਾਦ ਨਹੀਂ ਲਗਾਤੇ, ਭਿਕਸ਼ਾ ਮੰਗ ਕਰ ਗੁਜ਼ਾਰਾ ਕਰਤੇ ਹੈਂ, ਆਪ ਹੀ ਕਿਸੀ ਅੱਛੀ ਜਗ੍ਹਾ ਖਰਚ ਕਰ ਦਿਓ, ਹਮ ਇਸ ਕੋਤ ਨਹੀਂ ਲਗਾਏਂਗੇ, ਯਾਨੀ ਉਸਨੇ ਤਿਆਗ ਕੀਤਾ। ਕੁਛ ਕੁ ਪਰਮਾਰਥਕ ਵਚਨ ਵੀ ਸੁਣਾਏ ਰਾਜਾ ਨੂੰ। ਜਦੋਂ ਕੁਛ ਵਚਨ ਕਰ ਚੁੱਕਾ ਸੀ, ਰਾਜਾ ਨੇ ਆਗਿਆ ਮੰਗੀ, ਮਹਾਰਾਜ ਆਗਿਆ ਦਿਓ, ਰਾਜ ਕਾਜ ਵੀ ਕਾਫੀ ਹੈ, ਜਾ ਕੇ ਕਰਨਾ ਹੈ। ਆਗਿਆ ਲੈ ਕੇ ਮੱਥਾ ਟੇਕ ਕੇ ਰਾਜਾ ਜਦੋਂ ਮੁੜਨ ਲੱਗਾ, ਉਹ ਬਹੁਰੂਪੀਆ ਇਹਨੇ ਵਰਕ ਜਿਹੜਾ ਬਣਿਆ ਸੀ ਕਹਿਣ ਲੱਗਿਆ, ਸਰਕਾਰ ਆਪ ਨੂੰ ਮੇਰਾ ਸਵਾਂਗ ਅੱਛਾ ਲੱਗਿਆ ਹੋਣਾ, ਕੁਛ ਇਨਾਮ ਮਿਲੇ। ਉਹ ਸੁਣ ਕੇ ਕਹਿਣਾ, ਉਹ ਤੂੰ ਬਹੁਰੂਪੀਆ? ਹਾਂ ਸਰਕਾਰ, ਹਜ਼ੂਰ ਦਾ ਗੁਲਾਮ ਹਾਂ। ਕਹਿਣ ਲੱਗਾ, ਮੈਂ ਤੈਨੂੰ 500 ਮੋਹਰ ਦੀ ਥੈਲੀ ਅੱਗੇ ਰੱਖੀ ਸੀ, ਉਹ ਕਿਉਂ ਨਾ ਗ੍ਰਹਿਣ ਕੀਤੀ? ਤੈਂ ਕਹਿੰਦਾ, ਦੇਖੋ ਸਰਕਾਰ, ਜਿਹੋ ਜਿਹਾ ਸਵੰਗ ਧਾਰਨ ਕੀਤਾ ਵਾ ਵੈਸੇ ਹੀ ਨਿਭਾਉਣਾ ਪੈਂਦਾ ਹੈ, ਮੈਂ ਕਿਉਂਕਿ ਵਰਕ ਦਾ ਸਵੰਗ ਧਾਰਨ ਕੀਤਾ ਸੀ, ਇਸ ਵਾਸਤੇ ਮੈਨੂੰ ਵਰਕ ਦਾ ਸਵੰਗ ਹੀ ਨਿਭਾਉਣਾ ਪੈਣਾ ਸੀ, ਜੇ ਮੈਂ ਉਦੋਂ ਗ੍ਰਹਿਣ ਕਰ ਲੈਂਦਾ ਸਵੰਗ। ਹੁਣ ਭਾਵੇਂ ਇਹੀ ਜਿਹੀਆਂ 500 ਥੈਲੀਆਂ ਦੇ ਦਿਓ ਵੀ ਲੈ ਜਾਊਂਗਾ। ਇਉਂ ਕਰਕੇ ਸਾਧ ਸਿੰਘ ਇਹ ਤਾਂ ਦ੍ਰਿਸ਼ਟਾਂਤ ਬਾਹਰਲਾ ਹੈ, ਮਤਲਬ ਕਿ ਜਿਵੇਂ ਦੁਨਿਆਵੀ ਬਹੁਰੂਪੀਆ ਜਿਹਾ ਜਿਹਾ ਸਵੰਗ ਧਾਰਨ ਕਰਦਾ ਹੈ, ਵੈਸਾ ਵੈਸਾ ਸਵੰਗ ਪੂਰਾ ਪੂਰਾ ਨਿਭਾਉਂਦਾ ਹੈ, ਅਗਰ ਐਸਾ ਨਹੀਂ ਕਰਦਾ ਸਵੰਗ ਨੂੰ ਵੱਟਾ ਲੱਗਦਾ ਹੈ। ਇਸੇ ਤਰ੍ਹਾਂ ਵਾਹਿਗੁਰੂ ਅੰਤਰ ਜਾਮੇ ਇਤਨਾ ਸਮਰੱਥ ਬਹੁਰੂਪੀਆ ਹੈ, ਇੱਕ ਸਮੇਂ ਦੇ ਵਿੱਚ ਅਨੇਕਾਂ ਸਵੰਗ ਧਾਰਨ ਕਰਨ ਨੂੰ ਸਮਰੱਥ ਹੈ। ਏਕ ਹੈ, ਅਨੇਕ ਹੈ, ਅਨੇਕ ਹੈ, ਫਿਰ ਏਕ ਹੈ, ਅਨੇਕ ਹੋਣ ਦੇ ਬਾਵਜੂਦ ਵੀ ਏਕ ਹੀ ਹੈ। ਕਿਆ ਅਸ਼ਚਰਜ, ਜਿੱਥੇ ਅਨੇਕਾਂ ਸਵੰਗ ਧਾਰਨ ਕਰ ਸਕਦਾ ਇੱਕ ਵਕਤ ਦੇ ਵਿੱਚ, ਉੱਧਰ ਸੱਚਖੰਡ ਦਾ ਮਾਲਕ ਬਣਿਆ ਬੈਠਾ, ਇੱਧਰ ਗੁਰੂ ਨਾਨਕ ਰੂਪ ਧਾਰਨ ਕਰ ਲਿਆ ਦੁਨੀਆਂ ਦੇ ਫਾਇਦੇ ਵਾਸਤੇ, ਕੀ ਅਸ਼ਚਰਜ ਗੱਲ ਹੈ? ਸੰਸਾ ਹੀ ਨਹੀਂ ਪੈਦਾ ਹੁੰਦਾ। ਜਿੱਥੇ ਸੇਵਕ ਦਾ ਸਵੰਗ ਧਾਰਨ ਕੀਤਾ, ਸੇਵਕ ਵਾਲੇ ਫਰਜ਼ ਅਦਾ ਕਰਦਾ ਹੈ, ਜਿੱਥੇ ਸਵਾਮੀ ਵਾਲਾ ਸਵੰਗ ਧਾਰਨ ਕੀਤਾ ਤਾਂ ਸਵਾਮੀ ਵਾਲੇ ਫਰਜ਼ ਅਦਾ ਕਰਿਆ ਕਰਦਾ ਹੈ। ਸੋ ਇਸ ਕਰਕੇ ਇੱਧਰ ਸੇਵਕ ਬਣ ਕੇ ਜਾ ਕੇ ਉਧਰ ਜਿੱਥੇ ਸਵਾਮੀ ਦਾ ਸਵੰਗ ਧਾਰਨ ਕੀਤਾ ਸੀ ਉਸਨੂੰ ਜਾ ਕੇ ਨਮਸਕਾਰ ਕਰਦਾ ਹੈ। ਮਨ ਬਾਣੀ ਸਰੀਰ ਕਰਕੇ ਅੱਠੇ ਅੰਗ ਲੰਮਾ ਪੈ ਕੇ ਅੱਠੇ ਅੰਗ ਲਗਾ ਕੇ ਜਿਹੜੀ ਨਮਸਕਾਰ ਕਰਨੀ ਹੈ ਉਸਨੂੰ ਅਸ਼ਟਾਂਗ ਦੰਡਵਤ ਕਹਿੰਦੇ ਹਨ। ਨਮਸਕਾਰ ਦੀਆਂ ਬਹੁਤ ਕਿਸਮਾਂ ਹਨ, ਲੇਕਿਨ ਅਸ਼ਟਾਂਗ ਦੰਡਵਤ ਦਾ ਬਹੁਤ ਮਹੱਤਵ ਹੈ। ਉੱਥੇ ਹੀ ਨਮਸਕਾਰ ਕਰਦੇ ਹਨ। ਮੇਰੀ ਬੰਦਨਾ ਗੋਪਾਲ ਰਾਏ ਸਰਬ ਕਲਾ ਸਿਮਰਤ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰਤ ਕਰੋ ਵੰਦਨਾ ਅਨਕ ਵਾਰ ਸ਼ਰਨ ਪਰ ਹਰ ਰਾਜ ਇਤਿਆਦ ਆਪ ਜੀ ਨੇ ਸਰੀਰ ਕਰਕੇ ਮਨ ਕਰਕੇ ਬਾਣੀ ਕਰਕੇ ਅਸ਼ਟਾਂਗ ਦੰਡਵਤ ਕੀਤੀ। ਗਲ ਪੱਲਾ ਪਾ ਕੇ ਸਾਹਮਣੇ ਖੜੇ ਹੋ ਗਏ। ਹੁਕਮ ਹੋਇਆ ਨਾਨਕ ਭੇਜਿਆ ਸੀ ਦੁਨੀਆਂ ਵਿੱਚ ਦੁਨੀਆਂ ਦੇ ਉਧਾਰ ਵਾਸਤੇ ਨਾਮ ਜਪਾਉਣ ਵਾਸਤੇ, ਪਰ ਅਜੇ ਤੱਕ ਹੁਕਮ ਸ਼ੁਰੂ ਨਹੀਂ ਕੀਤਾ। ਇੱਧਰੋਂ ਆਪ ਨੇ ਅਰਜ ਕੀਤੀ, ਹੇ ਪ੍ਰਭੂ ਅੰਤਰਯਾਮੀ ਪਤਿਤ ਪਾਵਨ ਕਰਨ ਕਾਰਨ ਨਿਰਵਾਨ ਮਾਤ ਲੋਕ ਦੀ ਮਰਿਆਦਾ ਹੈ, ਗੁਰਮੁਖ ਤੋਂ ਬਿਨਾਂ ਉਪਦੇਸ਼ ਕਰਨ ਦਾ ਅਧਿਕਾਰ ਨਹੀਂ। ਉਸ ਰਸਮ ਨੂੰ ਪੂਰੀ ਕਰਨ ਵਾਸਤੇ ਮੈਂ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਹਾਂ। ਆਪ ਕਿਰਪਾ ਕਰੋ, ਵਿਧੀ ਸੰਯੁਕਤ ਮੈਨੂੰ ਉਪਦੇਸ਼ ਕਰੋ ਤਾਂ ਕਿ ਉਹ ਦੁਨੀਆਂ ਨੂੰ ਦ੍ਰਿੜ ਕਰਵਾ ਕੇ ਸੰਸਾਰ ਦਾ ਉਧਾਰ ਕੀਤਾ ਜਾਵੇ। ਜਦੋਂ ਐਸੀ ਪ੍ਰਾਰਥਨਾ ਕੀਤੀ ਆਪ ਵੱਲੋਂ ਜਾਂ ਨਿਰੰਕਾਰ ਵੱਲੋਂ ਐਸਾ ਹੁਕਮ ਹੋਇਆ। ਸਤਨਾਮ 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 ਜੀ अपना कर्ता पुरुष निर्भव निर्वैर अकाल मूल अजूनी सैभंग गुरु प्रसाद ऐसे तक के मूल मंत्र आप जी ने गुरु नानक जी ने दसिया गुरु घर के वाहिगुरु गुरु मंत्र है। यह मूल मंत्र है जो पिछे दसिया है। सतनाम परापुरबला मंत्र है, कला एक ओंकार महामंत्र है और सारा जपीशा माला मंत्र। यो आप जी ने ओंकार वालों ऐसा उपदेश होया ते हुकुम कीता संसार का उद्धार कर। बहुत सारी स्थिति करके गुरु नानक जी ने इधर वापस आने वास्ते तैयारी की थी। ना पेंदी महाराज कीमत तेरी ना पेंदी, ना पेंदी महाराज कीमत तेरी ना चंद सूरज दे गुफे न देखा सपने सौन न थौ की तेरी कीमत ना पवै हाँ केवड़े आखा नाम साचा निरंकार नहीं था। आज उस्ती करके वापसी का ख्याल किया लेकिन इधर सुल्तानपुरे बहुत किस्म का गौगा मच रहा है। कोई कुछ कोई कुछ कोई कुछ कहने दुनिया का स्वभाव ही ऐसा है। यूं करके तीसरा दिन होया भाई बाला रोज ही सवेर वेले दही ते पहुंचता है। बड़ी देर तक दही के किनारे इधर उधर चक्कर लगाता रहता है पर गुरु बाबे का दर्शन कदे भी नहीं सी होया। अखीर अज तीसरा दिन है की देखिया उधरों संसार का अंधकार दूर करने वास्ते सूरज भगवान अपने आप नूं प्रगट करता है पर इधर दुनिया के मनों का अज्ञान रूपी अंधेरा जो तमाम दुखों का मूल है उन्हें दूर करने वाला ज्ञान का सूरज गुरु नानक के दर्शन होंगे। दूरों देख के भाई बाला जी दे चित की खुशी की हद ना रही दौड़ के चरणों पर जा डिगदा है। अर्ज की गरीब नवाज बिना दसे कितने चले गए सब आदे प्रेमी रो रो हावे हो गए। ए आपदा की कौतक कहन लगे भाई काठ की पुत्री कहाँ करे बपरी खिलाफ नहारो जाने ले गए चले गए भेजता आगे चल बेबे नानकी याद कर दिए सारी रात बेबे नानक समाधि विच अरदासां करती रही गुरु नानक दे चरणा विच। खैर जिस वक्त घर पहुंचे ता बेबे नानकी और होर सारे परिवार नूं बड़ियां खुशियां हुईयां ते गुरु जी कहन लगे मैनू मेरे निरंकार दा हुक्म है बेबे जी मैं सारे संसार ते फिर के चक्कर लगावां दुनिया दुखी है उन्हां नूं शांत करन वास्ते वाहिगुरु दा नाम उहदे नाम दा छिट्टा दित्ता जाए। उन्हां दिनां विच गुरु नानक जी दे घर दो साहबजादे सन वड्डे श्री चंद छोटे लक्ष्मी दास जी। यूं कहन लगे ਮੈਨੂੰ ਤਾਂ ਮੇਰੇ ਨਿਰੰਕਾਰ ਦਾ ਹੁਕਮ ਐਸਾ ਹੀ ਹੈ, ਪਰ ਇਹਨਾਂ ਦਾ ਖਿਆਲ ਤੂੰ ਰੱਖੀ ਜ਼ਰਾ। ਆਪ ਜੀ ਉਸੀ ਵਕਤ ਮੋਦੀਖਾਨੇ ਪਹੁੰਚਦੇ ਹਨ, ਜਿਹੜੀਆਂ ਮੋਹਰਾਂ ਬਾਰਾਂ ਲਾ ਛੱਡੀਆਂ ਸਭ ਸਭ ਤੋੜ ਦਿੱਤੀਆਂ, ਦਰਵਾਜ਼ੇ ਖੋਲ੍ਹ ਦਿੱਤੇ। ਗਰੀਬ ਗੁਰਬੇ ਜਿਨ੍ਹਾਂ ਦੀ ਬਹੁਤ ਭੀੜ ਸੀ, ਸੋ ਉਹਨਾਂ ਨੂੰ ਹੁਕਮ ਕੀਤਾ, ਸਭ ਮੋਦੀਖਾਨਾ ਲੁਟਾ ਦਿੱਤਾ। ਨਵਾਬ ਨੂੰ ਕਹਿਣ ਲੱਗੇ, ਨਵਾਬ ਸਾਹਿਬ ਹਿਸਾਬ ਕਰ ਲਓ, ਕੱਲ੍ਹ ਨੂੰ ਕੋਈ ਐਸੀ ਗੱਲ ਨਾ ਹੋਵੇ। ਤਾਂ ਨਵਾਬ ਨੇ ਹਿਸਾਬ ਕੀਤਾ, ਗੁਰੂ ਨਾਨਕ ਜੀ ਦੇ ਨਵਾਬ ਵੱਲ 800 ਕੁਛ ਰੁਪਏ ਨਿਕਲੇ। ਕਹਿਣ ਲੱਗੇ ਨਵਾਬ ਨੇ, ਕਿਹਾ ਦੱਸੋ ਇਹ ਰੁਪਏ ਮੈਂ ਕਿਸ ਨੂੰ ਦੇਵਾਂ? ਸ਼੍ਰੀ ਚੰਦ ਲਕਸ਼ਮੀ ਦਾਸ ਨੂੰ ਦੇਵਾਂ ਕਿ ਹੋਰ ਕਿਤੇ? ਗੁਰੂ ਜੀ ਕਹਿਣਗੇ ਫਕੀਰਾਂ ਨੂੰ ਖਵਾ ਦੇ। ਇੰਨਾ ਕਹਿ ਕੇ ਗੁਰੂ ਜੀ ਫਕੀਰੀ ਲਿਬਾਸ ਪਹਿਨ ਕੇ ਸ਼ਮਸ਼ਾਨ ਭੂਮਿਕਾ ਵਿੱਚ ਆ ਬਹਿੰਦੇ ਹਨ। ਕਈ ਕਈ ਦਿਨ ਸਮਾਧੀ ਵਿੱਚ ਰਹਿੰਦੇ ਹਨ, ਕਿਤੇ ਆਪਣੀ ਮੌਜ ਵਿੱਚ ਵੈਰਾਗਮੇ ਕੋਈ ਸ਼ਬਦ ਵੀ ਪੜ੍ਹ ਦਿੰਦੇ ਹਨ, ਅਤੇ ਕਿਤੇ ਕਿਤੇ ਲਫ਼ਜ਼ ਵੀ ਕਹਿ, ਨਾ ਕੋਈ ਹਿੰਦੂ ਅਤੇ ਨਾ ਮੁਸਲਮਾਨ। ਹੁਣ ਸਾਰੇ ਸ਼ਹਿਰ ਵਿੱਚ ਇਹ ਰੌਲਾ ਮਚ ਗਿਆ, ਲਓ ਜੀ 2 ਦਿਨ ਪਾਣੀ ਵਿੱਚ ਰਿਹਾ, ਪਤਾ ਨਹੀਂ ਦਿਮਾਗ ਵਿੱਚ ਪਾਣੀ ਭਰ ਗਿਆ, ਜਾਂ ਕੋਈ ਭੂਤਨਾ ਚੰਬੜੇ, ਦੁਨੀਆਂ ਦਾ ਸੁਭਾਵ ਹੈ। ਸਹੀਓ ਇਸੇ ਤਰੀਕੇ ਸਿਰ ਆਪਦੇ ਸਹੁਰੇ ਮੂਲ ਚੰਦ ਨੂੰ ਪਤਾ ਲੱਗਾ, ਅਤੇ ਉਹਦਾ ਸੁਭਾਅ ਬਹੁਤ ਗਰਮ ਸੀ, ਇਹ ਜਾਣ ਕੇ ਵੀ ਸ਼ਾਇਦ ਕੋਈ ਭੂਤਾਂ ਸ਼ੈਤਾਨਾਂ ਨਾ ਹੋਵੇ। ਇੱਕ ਸ਼ਾਮਾ ਨਾਮ ਕਰਕੇ ਪੰਡਿਤ, ਜੋ ਕੁਛ ਪੜ੍ਹਿਆ ਵੀ ਸੀ, ਥੋੜ੍ਹਾ ਬਹੁਤ ਟੂਣਾ ਟਾਮਣ ਵੀ ਜਾਣਦਾ ਸੀ, ਉਸ ਨੂੰ ਲੈ ਕੇ ਉੱਥੇ ਪਹੁੰਚਾ ਜਿੱਥੇ ਗੁਰੂ ਬਾਬਾ ਜੀ ਆਪਣੀ ਮੌਜ ਵਿੱਚ ਬੈਠੇ ਸਨ। ਹੁਣ ਜਾ ਕੇ ਸ਼ਾਮੇ ਪੰਡਿਤ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਦੇਖੋ, ਪਰਮੇਸ਼ੁਰ ਨੇ ਬੜੀ ਕਿਰਪਾ ਕੀਤੀ ਹੈ, 2 ਪੁੱਤਰ ਬਖਸ਼ੇ ਹਨ, ਕਿਆ ਚੰਗੀ ਨੌਕਰੀ ਹੈ, ਸਰਕਾਰ ਕਿਤਨੀ ਇੱਜ਼ਤ ਹੈ, ਕਿਸੇ ਗੱਲ ਦਾ ਘਾਟਾ ਨਹੀਂ ਰੱਬ ਨੇ ਰੱਖਿਆ। ਜੇ ਭਜਨ ਕਰਨਾ ਹੈ ਤਾਂ ਘਰ ਵਿੱਚ ਹੀ ਹੋ ਸਕਦਾ ਹੈ, ਘਰ ਛੱਡ ਕੇ ਫਕੀਰ ਬਣ ਕੇ ਹੀ ਨਿਰਾ ਪੂਰਾ ਭਜਨ ਨਹੀਂ ਹੋ ਸਕਿਆ। ਸਾਧਸੰਗ ਪਰ ਇਹ ਗੱਲ ਜੋ ਸ਼ਾਮਾ ਕਹਿ ਰਿਹਾ ਹੈ, ਆਪਣੀ ਅਕਲ ਦੇ ਮੁਤਾਬਕ ਕਹਿ ਰਿਹਾ ਹੈ। ਗੁਰੂ ਨਾਨਕ ਜੀ ਭਜਨ ਕਰਨ ਵਾਸਤੇ ਥੋੜ੍ਹਾ ਘਰ ਛੱਡ ਰਹੇ ਸਨ, ਉਹਨਾਂ ਨੂੰ ਭਜਨ ਕਰਨ ਦੀ ਆਵਸ਼ਕਤਾ ਕੀ ਸੀ, ਲੋੜ ਕੀ ਸੀ? ਖੁਦ ਨਿਰੰਕਾਰ ਸਰੂਪ ਸੀ, ਉਹਨਾਂ ਦਾ ਤਾਂ ਘਰ ਛੱਡਣ ਦਾ ਮਤਲਬ ਸਾਰੇ ਸੰਸਾਰ 'ਤੇ ਫਿਰ ਕੇ ਚੱਕਰ ਲਗਾਉਣਾ ਸੀ। ਇਉਂ ਕਰਕੇ ਪਰ ਇਹ ਆਪਣੇ ਖਿਆਲ ਦੇ ਮੁਤਾਬਕ ਸਿੱਖਿਆ ਦੇਣ ਦੀ ਕੋਸ਼ਿਸ਼ ਕਰਦਾ ਹੈ। ਕਹਿਣ ਲੱਗੇ, ਦੇਖੋ ਹੁਣ ਤੁਸੀਂ ਸਿਆਣੇ ਹੋ, ਬੱਚਿਆਂ ਵਾਲੇ ਕੰਮ ਨਹੀਂ ਕਰਨੇ ਚਾਹੀਦੇ, ਘਰ ਵੀ ਰਹੋ ਔਰ ਪਰਮੇਸ਼ੁਰ ਦਾ ਭਜਨ ਵੀ ਕਰੋ। ਸਾਧਸੰਗ ਉਹ ਦਿਨ ਸਨ ਬਸੰਤ ਦੇ, ਸਾਲ ਦੇ 12 ਮਹੀਨੇ ਹੁੰਦੇ ਹਨ, 12 ਮਹੀਨੇ ਵਿੱਚ 2-2 ਮਹੀਨੇ ਦੀ ਰੁੱਤ ਮੰਨੀ ਹੈ, 25 ਮਾਘ ਤੋਂ 25 ਚੇਤ ਤੱਕ ਜਿਹੜੀ ਰੁੱਤ ਹੈ ਇਸਨੂੰ ਬਸੰਤ ਦੀ ਰੁੱਤ ਕਹਿੰਦੇ ਹਨ। ਯਾਨੀ ਸਰਦੀ ਘਟਦੀ ਹੁੰਦੀ ਹੈ, ਥੋੜ੍ਹੀ ਥੋੜ੍ਹੀ ਹੌਲੀ ਹੌਲੀ ਗਰਮੀ ਬੜਿਆ ਕਰਦੀ ਹੈ, ਸਾਮਾਨ ਜੀ ਰੁੱਤ ਮੰਨੀ ਜਾਂਦੀ ਹੈ। ਸਾਰੀਆਂ ਰੁੱਤਾਂ ਵਿੱਚੋਂ ਇਸਨੂੰ ਸਾਰੀਆਂ ਰੁੱਤਾਂ ਦਾ ਮਾਨੋ ਰਾਜਾ ਮੰਨਿਆ ਹੈ। ਬੜੀ ਬਨਸਪਤੀ ਮੌਲ ਦੀ ਹੈ, ਇਤਨੀ ਜ਼ਿਆਦਾ ਫੁਲਵਾੜੀ ਇਸ ਮੌਸਮ ਵਿੱਚ ਹੁੰਦੀ ਹੈ ਔਰ ਕਿਸੇ ਮੌਸਮ ਵਿੱਚ ਨਹੀਂ ਹੁੰਦੀ ਹੈ, ਇਉਂ ਕਰਕੇ ਇਹ ਬਸੰਤ ਦੀ ਰੁੱਤ ਸੀ। ਜਦੋਂ ਸ਼ਾਮੇ ਪੰਡਿਤ ਨੇ ਲਫ਼ਜ਼ ਕਹੇ ਤਾਂ ਗੁਰੂ ਜੀ ਨੇ ਉਸ ਮੌਕੇ ਬਸੰਤ ਰਾਗ ਦੇ ਵਿੱਚ ਇੱਕ ਸ਼ਬਦ, ਜਿਸ ਦੀਆਂ ਪਹਿਲੀਆਂ ਪੰਕਤੀਆਂ ਇਹ ਹਨ, ਉਸ ਪ੍ਰਥਾ ਇਉਂ ਉਚਾਰਨ ਕੀਤਾ। ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾ ਨਾਲ ਪਿਆਰੋ, ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾ ਨਾਲ ਪਿਆਰੋ ਜੀ, ਆਇਆ ਆਇਆ। ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰ ਦੋਏ ਮਾਈ ਦੋਏ ਬਾਪਾ ਪੜ੍ਹੀਐ ਪੰਡਿਤ ਕਰੋ ਵਿਚਾਰੋ। ਗੁਰੂ ਜੀ ਉਸ ਮੌਕੇ ਸ਼ਾਮੇ ਪੰਡਿਤ ਪ੍ਰਥਾ ਜਦੋਂ ਉਸਨੇ ਇਹ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ, ਬੱਚਿਆਂ ਵਾਲੇ ਕੰਮ ਨਹੀਂ ਕਰਨੇ ਚਾਹੀਦੇ, ਹੁਣ ਤੁਸੀਂ ਦੋ ਬੱਚਿਆਂ ਦੇ ਪਿਤਾ ਹੋ, ਸਿਆਣੇ ਹੋ, ਕਰ ਰਹੇ ਕਈ ਭਜਨ ਕਰੋ। ਗੁਰੂ ਜੀ ਉਸ ਮੌਕੇ ਉਸ ਪ੍ਰਥਾ ਕਹਿੰਦੇ ਨੇ, ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ, ਜਿਸਮ ਰੂਪੀ ਨਗਰੀ ਕੱਚੀ ਹੈ, ਮਿੱਟੀ ਪਾਣੀ ਅੱਗ ਹਵਾ ਆਕਾਸ਼ ਇਹ ਪੰਜਾਂ ਤੱਤਾਂ ਦੀ ਬਣਾਵਟ ਹੈ, ਇਸ ਕਰਕੇ ਇਹ ਸਰੀਰ ਰੂਪੀ ਨਗਰੀ ਕੱਚੀ ਹੈ, ਇਸਦਾ ਰਾਜਾ ਮਨ ਰੂਪੀ ਬਾਲਕਾ ਹੈ, ਪਰ ਇਹ ਮਨ ਦਾ ਪਿਆਰ ਦੁਸ਼ਟਾਂ ਕਾਮ ਕ੍ਰੋਧ ਮਹੰਕਾਰ ਨਾਲ ਹੈ। ਇਹ ਮਨ ਹੈ ਕਿਹਾ ਜਾ ਕਿਹਾ ਜਾ ਦੋਗਲਾ ਹੈ, ਦੋਏ ਮਾਈ ਦੋਏ ਬਾਪਾ ਪੜ੍ਹੀਏ ਪੰਡਿਤ ਕਰੋ ਵਿਚਾਰੋ। ਇਹ ਮਨ ਦੇ ਦੋ ਮਾਵਾਂ ਮਾਇਆ ਔਰ ਅਵਿਦਿਆ ਇਸਦੀਆਂ ਦੋ ਮਾਵਾਂ ਹਨ, ਜੀਵ ਔਰ ਈਸ਼ਰ ਇਸਦੇ ਦੋ ਪਿਤਾ ਹਨ, ਇਸ ਕਰਕੇ ਮਨ ਰੂਪੀ ਬਾਲਕਾ ਇਹੋ ਜਿਹਾ ਹੈ। ਇਹ ਗੱਲ ਜਦੋਂ ਗੁਰੂ ਜੀ ਨੇ ਉਚਾਰਨ ਕੀਤੀ, ਪਰ ਸ਼ਾਮਾ ਇਸਨੂੰ ਕੁਛ ਨਹੀਂ ਸਮਝ ਸਕਿਆ, ਉਹ ਨਹੀਂ ਸਮਝਿਆ, ਉਸਨੇ ਆਪਣੀ ਹੀ ਰੱਟ ਲਾਈ ਰੱਖੀ। ਕਹਿੰਦੇ ਦੇਖੋ ਨਾਨਕ ਜੀ, ਮੈਂ ਤੁਹਾਨੂੰ ਸਮਝਾਵਾਂ, ਤੁਹਾਨੂੰ ਮਤ ਦਿਆਂ, ਤੁਸੀਂ ਘਰ ਵਿੱਚ ਰਹਿ ਕੇ ਹੀ ਭਜਨ ਕਰੋ। ਜਿਉਂ ਜਨਮ ਸਫਲਾ ਹੋ ਜਾਂਦਾ ਹੈ, ਫਿਰ ਜਦੋਂ ਇਹ ਕੁਛ ਕਿਹਾ ਗੁਰੂ ਜੀ ਨੇ ਅਗਲੀਆਂ ਪੰਕਤੀਆਂ ਵਿੱਚ ਉਸਨੂੰ ਸੰਬੋਧਨ ਕਰਕੇ ਐਸੇ ਉਚਾਰਨ ਕੀਤਾ, ਸਵਾਮੀ ਪੰਡਤਾ ਪਾਵੋ ਪ੍ਰਾਣਪਤੀ ਪੀਤਰ ਅਗਨ ਬਨਾਸਪਤ ਮੌਲੀ ਸਾਗਰ ਪੰਡੇ ਪਾਇਆ, ਚੰਦ ਸੂਰਜ ਦੋਏ ਘਟੀ ਪੀਤਰ ਐਸਾ ਗਿਆਨ ਨਾ ਪਾਇਆ, ਰਾਮ ਰਮਨਤਾ ਜਾਣੀਏ ਕਮਾਈ ਭੋਗ ਕਰੇ, ਤਾਂ ਕਿ ਲਖਣ ਜਾਣੀ ਖਿਮਾ ਧਨ ਸੰਗ੍ਰਹਿ, ਕਹਿਆ ਸੁਣੇ ਨਾ ਖਾਇਆ ਮਾਨੇ, ਤਿਨਾ ਹੀ ਸੇਤੀ ਵਾਸਾ, ਪਣਤ ਨਾਨਕ ਦਾਸਨ ਦਾਸਾ, ਖਿਨ ਤੋਲਾ ਖਿਨ ਮਾਸਾ। ਇਹ ਬਚਨ ਜਦੋਂ ਗੁਰੂ ਬਾਬਾ ਜੀ ਨੇ ਉਚਾਰਨ ਕੀਤੇ, ਹੁਣ ਸ਼ਾਮਾ ਸਮਝ ਗਿਆ ਬਈ ਕਿਸੇ ਕਿਸਮ ਦੀ ਕੋਈ ਦਿਮਾਗ ਵਿੱਚ ਖਰਾਬੀ ਨਹੀਂ। ਸੋ ਠੀਕ ਹਨ ਬਾ ਹੋਸ਼ਨ, ਇਸ਼ਾਰਾ ਕੀਤਾ ਮੂਰ ਚੰਦ ਨੂੰ ਵੀ ਚਲੋ ਕੋਈ ਫਿਕਰ ਵਾਲੀ ਗੱਲ ਨਹੀਂ ਹੈ। ਸੋ ਇਹ ਤਾਂ ਉੱਠ ਕੇ ਚਲੇ ਗਏ, ਲੇਕਿਨ ਗੁਰੂ ਬਾਬਾ ਜੀ ਕਈ ਕਈ ਦਿਨ ਸਮਾਧੀ ਵਿੱਚ ਲੀਨ ਰਹਿੰਦੇ ਹਨ, ਕਿਤੇ ਕਿਤੇ ਕੋਈ ਵੈਰਾਗਮਈ ਸ਼ਬਦ ਵੀ ਉਚਾਰਨ ਕਰ ਦਿੰਦੇ ਹਨ, ਕਿਤੇ ਕਿਤੇ ਇਹ ਲਫ਼ਜ਼ ਵੀ ਕਹਿ ਦਿੰਦੇ, ਨਾ ਕੋਈ ਹਿੰਦੂ ਅਤੇ ਨਾ ਮੁਸਲਮਾਨ। ਇਹ ਲਫ਼ਜ਼ ਸੁਣ ਕੇ ਇੱਕ ਕਾਜ਼ੀ ਘਬਰਾ ਉੱਠਿਆ, ਉਸਨੇ ਜਾ ਕੇ ਨਵਾਬ ਦੌਲਤ ਖਾਨ ਦੇ ਪਾਸ ਸ਼ਿਕਾਇਤ ਕੀਤੀ। ਕਹਿੰਦਾ, ਨਵਾਬ ਸਾਹਿਬ, ਆਪ ਦਾ ਮੋਦੀ ਨਾਨਕ ਜੋ 2 ਦਿਨ ਪਾਣੀ ਵਿੱਚ ਰਿਹਾ ਸ਼ਮਸ਼ਾਨ ਭੂਮਿਕਾ 'ਚ ਬੈਠਾ ਹੈ, ਉਹ ਕਹਿੰਦਾ ਹੈ ਨਾ ਕੋਈ ਹਿੰਦੂ ਅਤੇ ਨਾ ਮੁਸਲਮਾਨ। ਨਾ ਹੋਣਗੇ ਹਿੰਦੂ ਵਿਚਾਰੇ ਜਜ਼ੀਏ ਟੈਕਸਾਂ ਦੇ ਮਾਰੇ ਹਨ, ਲੇਕਿਨ ਸਾਡਾ ਮੁਸਲਮਾਨ ਕਿ ਇਸਲਾਮ ਦਾ ਤਾਂ ਹਿੰਦੁਸਤਾਨ ਵਿੱਚ ਬੋਲਬਾਲਾ ਹੈ, ਚੱਕਰਵਰਤੀ ਰਾਜ ਹੈ, ਅਫਗਾਨਿਸਤਾਨ ਤੋਂ ਲਾ ਕੇ ਆਸਾਮ ਤੱਕ ਸਾਡਾ ਹੀ ਚੱਕਰਵਰਤੀ ਰਾਜ ਹੈ, ਮੁਸਲਮਾਨ ਕੋਈ ਕਿਉਂ ਨਹੀਂ। ਨਵਾਬ ਗੁਰੂ ਬਾਬਾ ਜੀ ਦਾ ਅੰਦਰੋਂ ਅੰਦਰੀ ਮੋਤਕਿਤ ਹੋ ਚੁੱਕਾ ਸੀ, ਸ਼ਰਧਾਲੂ ਹੋ ਚੁੱਕਾ ਸੀ। ਉਸਨੇ ਕਿਹਾ, ਕਾਜ਼ੀ ਸਾਹਿਬ, ਆਪਾਂ ਨੂੰ ਕੀ ਕੋਈ ਕੁਛ ਕਹੇ? ਕਾਜ਼ੀ ਕਹਿੰਦੇ, ਨਹੀਂ, ਮੈਂ ਪੁੱਛਣਾ ਚਾਹੁੰਦਾ ਮੁਸਲਮਾਨ ਕੋਈ ਕਿਉਂ ਨਹੀਂ। ਸ਼ਰ੍ਹਾ ਤੋਂ ਡਰਦਾ ਹੋਇਆ ਹੁਣ ਉਹ ਇੱਕ ਆਪਣੇ ਨੌਕਰ ਨੂੰ ਭੇਜਦਾ ਹੈ ਵੀ ਜਾਓ ਸ਼ਮਸ਼ਾਨ ਭੂਮਿਕਾ ਵਿੱਚ ਪਹੁੰਚ, ਮੇਰੇ ਵੱਲੋਂ ਅਤਿ ਅਧੀਨਗੀ ਨਾਲ ਪ੍ਰਾਰਥਨਾ ਕਰੀ ਅਤੇ ਇੱਕ ਵਾਰ ਆ ਕੇ ਦਰਸ਼ਨ ਦੇਹੋ। ਗੁਰੂ ਬਾਬਾ ਜੀ ਦੇ ਪਾਸ ਨਵਾਬ ਦਾ ਨੌਕਰ ਪਹੁੰਚਿਆ, ਨਮਸਕਾਰ ਕਰਕੇ ਸਿਰ ਨਵਾ ਕੇ ਕਹਿਣ ਲੱਗਾ, ਆਪ ਨੂੰ ਨਵਾਬ ਸਾਹਿਬ ਯਾਦ ਕਰਦੇ ਹਨ। ਗੁਰੂ ਬਾਬਾ ਜੀ ਕਹਿਣ ਲੱਗੇ, ਬਈ ਜਦੋਂ ਮੈਂ ਨਵਾਬ ਦਾ ਨੌਕਰ ਸਾਂ, ਇੱਕ ਵਾਰੀ ਸੱਦਿਆਂ 10 ਵਾਰੀ ਆਉਣ ਨੂੰ ਤਿਆਰ ਸੀ, ਲੇਕਿਨ ਹੁਣ ਮੈਂ ਉਸਦਾ ਨੌਕਰ ਨਹੀਂ ਹਾਂ। ਹੁਣ ਮੈਂ ਇੱਕ ਇਹੋ ਜਿਹੇ ਨਵਾਬ ਦਾ ਨੌਕਰ ਹਾਂ ਜਿਸਨੇ ਹਜੇ ਕਰੋੜਾਂ ਨਵਾਬ ਬਣਾਏ ਅਤੇ ਖਪਾਏ, ਬਣਾਏਗਾ ਅਤੇ ਖਪਾਏਗਾ, ਯਾਨੀ ਮੈਂ ਰੱਬ ਦਾ ਫਕੀਰ ਹਾਂ। ਵਾਹਿਗੁਰੂ ਜੋ ਰੱਬ ਹੈ, ਸਿੱਖ ਜੀ ਦਾ ਕਰਤਾ ਹਰਤਾ, ਕਰੋੜਾਂ ਬ੍ਰਹਿਮੰਡਾਂ ਦਾ ਕਾਰਨ, ਸੋ ਇਸ ਕਰਕੇ ਮੈਨੂੰ ਕੋਈ ਲੋੜ ਨਹੀਂ ਜੇ ਉਸਨੇ ਆਉਣਾ ਆ ਜਾਵੇ। ਸਾਸਨ ਜਿਸ ਨੂੰ ਕੋਈ ਖਾਹਿਸ਼ ਨਹੀਂ, ਨਿਸ਼ਚਿਤ ਪੁਰਸ਼ ਹੈ, ਉਹ ਬੇਪਰਵਾਹ ਹੋਇਆ ਕਰਦਾ ਹੈ। ਗੁਰੂ ਨਾਨਕ ਤਾਂ ਸਾਖਾਤ ਪਾਤਮ ਰੂਪ ਸਨ, ਇਉਂ ਦੱਸਦੇ ਹਨ। ਰੰਗ ਰੋਂਦੇ ਰੰਗਾਂ ਵਿੱਚ ਹੱਸਦੇ, ਰੰਗ ਰੋਂਦੇ ਰੋਂਦੇ ਰੰਗਾਂ ਵਿੱਚ ਹੱਸਦੇ, thank you. ਖਾਹਿਸ਼ਾਂ ਹੀ ਦੀਨ ਕਰਦੀਆਂ ਹਨ। ਸਵਰਗ ਦੇ ਰਾਜੇ ਇੰਦਰ ਵਰਗੇ ਨੂੰ ਵੀ ਖਾਹਿਸ਼ਾਂ ਨੇ ਦੀਨ ਕੀਤਾ, ਖੁਆਰ ਕੀਤਾ। ਜਿਸ ਦੇ ਚਿੱਤ ਵਿੱਚ ਕੋਈ ਖਾਹਿਸ਼ ਨਹੀਂ ਹੈ, ਚਾਹ ਗਈ ਚਿੰਤਾ ਮਿਟੀ, ਮਨੁਆ ਬੇਪਰਵਾਹ, ਜਿਸਕੋ ਪਿਛੂ ਨਾ ਚਾਹੀਏ ਸੋਈ ਸ਼ਹਿਨਸ਼ਾਹ। ਰੰਗ ਹੱਸੇ ਰੰਗ ਰੋਵੇ, ਚੁੱਪ ਵੀ ਕਰ ਜਾਹੇ, ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾ। ਸੰਤਨ ਵਰਨ ਕਾਹਨੂੰ ਜਾਣੀ, ਬੇਪਰਵਾਹ ਸਦਾ ਰੰਗ ਹਰ ਕੇ ਜਾ ਕੋ ਪਾਕ ਸੁਆਮੀ। ਉਸ ਮਾਨੋ ਠਾਕੁਰ ਤੇਰੂ ਔਰ ਨ ਕਾਹੂੰ ਤਾਨੀ, ਐਸੋ ਅੰਮ੍ਰਿਤ ਮਿਲੋ ਭਗਤਨ ਕੋ ਰਾਜ ਤੇ ਰੰਗ ਗਿਆਨੀ। ਰੋਗ ਸੋਗ ਦੁੱਖ ਜਰਾ ਮਰਾ ਹਰ ਜਨੇ ਨਹੀਂ ਨਿਕਟਾਨੀ, ਨਿਰਭਉ ਹੋਏ ਰਹੇ ਲਈ ਏਕੈ ਨਾਨਕ ਹਰ ਮਨਵਾਨੀ। ਇਉਂ ਗੁਰੂ ਬਾਬਾ ਜੀ ਨੇ ਬੇਪਰਵਾਹੀ ਦਾ ਜਵਾਬ ਦਿੱਤਾ। ਜਾ ਕੇ ਨੌਕਰ ਨੇ ਹੂ ਬੂ ਇਹੀ ਲਫ਼ਜ਼ ਕਹਿ ਦਿੱਤੇ। ਨਵਾਬ ਨੇ ਕਿਹਾ ਵੀ ਜੋ ਕੁਛ ਕਹਿੰਦੇ ਦਰੁਸਤ ਹਨ, ਪਰ ਫਿਰ ਉਸਨੇ ਪ੍ਰਾਰਥਨਾ ਕਰਕੇ ਭੇਜੀ ਵੀ ਇੱਕ ਦਫ਼ਾ ਜਿਸ ਖੁਦਾ ਦੇ ਤੁਸੀਂ ਫਕੀਰ ਹੋ ਉਸੀ ਦੇ ਵਾਸਤੇ ਆ ਕੇ ਦੀਦਾਰ ਦਿਓ। ਰੱਬ ਦਾ ਵਾਸਤਾ ਪਾਇਆ ਅਤੇ ਗੁਰੂ ਨਾਨਕ ਜੀ ਉੱਠ ਖੜ੍ਹੇ ਹੋਏ। ਜਿੱਥੇ ਨਵਾਬ ਉਸਦੇ ਸਮੇਤ ਹੋਰ ਬਹੁਤ ਸਾਰੇ ਉਸਦੇ ਹਲਕਾਰ ਕਾਜ਼ੀ ਮੁੱਲਾਂ ਵਗੈਰਾ ਸਨ, ਉੱਥੇ ਪਹੁੰਚੇ ਅਤੇ ਸਾਰਿਆਂ ਨੇ ਸਤਿਕਾਰ ਨਾਲ ਗੁਰੂ ਬਾਬਾ ਜੀ ਨੂੰ ਉੱਚੀ ਜਗ੍ਹਾ ਬਿਠਾਇਆ। ਹੁਣ ਨਵਾਬ ਨੇ ਇਸ਼ਾਰਾ ਕੀਤਾ, ਉਸ ਕਾਜ਼ੀ ਨੂੰ ਪੁੱਛ ਲਓ ਜੋ ਕੁਛ ਪੁੱਛਣਾ ਆ ਗਏ ਹਨ। ਹਾਂ, ਕਾਜ਼ੀ ਕਹਿੰਦਾ ਗੁਰੂ ਨਾਨਕ ਜੀ ਆਪ ਕਹਿੰਦੇ ਹੋ, ਨਾ ਕੋਈ ਹਿੰਦੂ ਅਤੇ ਨਾ ਮੁਸਲਮਾਨ, ਨਾ ਹੋਣਗੇ ਹਿੰਦੂ ਵਿਚਾਰੇ ਜਿਹੜੇ ਜਜ਼ੀਏ ਟੈਕਸਾਂ ਦੇ ਮਾਰੇ ਹਨ, ਉਹਨਾਂ ਦੀ ਅੱਜ ਕੋਈ ਬੁਕਤ ਨਹੀਂ ਹੈ, ਪਰ ਸਾਡਾ ਇਸਲਾਮ ਦਾ ਤਾਂ ਬੋਲਬਾਲਾ ਹੈ, ਚੱਕਰਵਰਤੀ ਹਕੂਮਤ ਹੈ, ਮੁਸਲਮਾਨ ਕੋਈ ਕਿਉਂ ਨਹੀਂ? ਗੁਰੂ ਬਾਬਾ ਜੀ ਕਹਿਣਗੇ, ਮੁਸਲਮਾਨ ਕਹਾਵਣ ਮੁਸ਼ਕਿਲ ਹੋਏ ਤਾਂ ਮੁਸਲਮਾਨ ਕਹਾਵੇ, ਹਿੰਦੂ ਮੁਸਲਮਾਨ ਦੋਵੇਂ ਬਣਨਾ ਔਖਾ ਹੈ। ਸ਼ਾਸਨ ਦੁਨੀਆਂ 'ਤੇ ਜਿਤਨੇ ਧਰਮਿਆਂ ਮਜ਼ਹਬ ਚੱਲਦੇ ਹਨ, ਉਹਦਾ ਪ੍ਰਯੋਜਨ ਕੀ ਹੈ? ਜੀਵ ਜਿਤਨੇ ਹਨ ਇਹ ਪਰਮਾਤਮਾ ਦੇ ਪੁੱਤਰ ਹਨ, ਆਤਮ ਸ਼ਹਿਜ਼ਾਦੇ ਹਾਂ, ਅਸੀਂ ਸਾਰੇ ਆਤਮ ਸ਼ਹਿਜ਼ਾਦੇ ਹਾਂ। ਪਰਮਾਤਮਾ ਤੋਂ ਆਨੰਦ ਦੇ ਸਾਗਰ ਵਾਹਿਗੁਰੂ ਤੋਂ ਵਿਛੜ ਕੇ ਅਗਿਆਨ ਵਸ ਹੋ ਕੇ ਅਨੇਕਾਂ ਦੁੱਖਾਂ ਤਕਲੀਫਾਂ ਨੂੰ ਚੱਲਦੇ ਹੋਏ, ਅਨੇਕਾਂ ਜੋਨੀਆਂ ਵਿੱਚ ਬੇਅੰਤ ਕਸ਼ਟ ਉਠਾਉਂਦੇ ਹੋਏ, ਇਸ ਮਾਨਕ ਤਨ ਦੇ ਵਿੱਚ ਵੀ ਬੇਅੰਤ ਦੁੱਖਾਂ ਤਕਲੀਫਾਂ ਦਾ ਸ਼ਿਕਾਰ ਹੋ ਰਹੇ ਹਾਂ, ਇਹਨਾਂ ਨੂੰ ਦੂਰ ਕਰਨ ਵਾਸਤੇ, ਇਹਨਾਂ ਤੋਂ ਬਰੀ ਹੋਣ ਵਾਸਤੇ ਇਹ ਮਜ਼ਹਬ ਹਨ। ਯਾਨੀ ਜਿਸ ਪ੍ਰਭੂ ਤੋਂ ਇਹ ਜੀਵ ਵਿਛੜਿਆ, ਵਿਛੜ ਕੇ ਦੁਖੀ ਹੋ ਗਿਆ, ਉਸਨੂੰ ਮਿਲਣ ਵਾਸਤੇ ਹੀ ਮਜ਼ਹਬ ਹੋਇਆ ਕਰਦਾ। ਮਜ਼ਹਬ ਧਰਮ ਕੋਈ ਵੀ ਹੈ, ਭਾਵੇਂ ਦਾ ਪ੍ਰਯੋਜਨ ਹੀ ਕੁਛ ਹੁੰਦਾ। ਉਹਨਾਂ ਦੀਆਂ ਚਾਰ ਮੰਜ਼ਲਾਂ ਮੰਨੀਆਂ ਮੰਜ਼ਲੇ ਸ਼ਰੀਅਤ ਮੰਜ਼ਲੇ, ਤਰੀਕਤ ਮੰਜ਼ਲੇ, ਮਾਰਫਤ ਮੰਜ਼ਲੇ, ਹਕੀਕਤ। ਜਿਵੇਂ ਜਿਤਨੇ ਕਾਲਜ ਜਾਂ ਸਕੂਲ ਹਨ, ਉਹਨਾਂ ਦਾ ਪ੍ਰਯੋਜਨ ਬੱਚੇ ਨੂੰ ਐਜੂਕੇਸ਼ਨ ਦੇਣਾ ਹੈ। ਉਹ ਸ਼ੁਰੂ ਹੋਦੇ ਕੱਚੀ ਆ ਪ੍ਰਾਇਮਰੀ ਤੋਂ, ਪ੍ਰਾਇਮਰੀ, ਮੈਟ੍ਰਿਕ, BA MA। ਇਸੇ ਤਰ੍ਹਾਂ ਹੀ ਇੱਧਰ ਵੀ ਰੂਹਾਨੀ ਸਕੂਲਾਂ ਕਾਲਜਾਂ ਦਾ ਇਹੀ ਪ੍ਰਯੋਜਨ ਹੈ। ਯਾਨੀ ਮੰਜ਼ਲੇ ਸ਼ਰੀਅਤ ਤੋਂ ਉੱਠਦੇ ਹਨ, MA 'ਚ ਖਤਮ ਹੋ ਜਾਂਦੇ ਹਨ, ਵਾਹਿਗੁਰੂ ਵਿੱਚ ਮਿਲ ਜਾਂਦੇ ਹਨ। ਮੰਜ਼ਲੇ ਸ਼ਰੀਅਤ ਕੀ ਹੈ? ਪਹਿਲੇ ਪਹਿਲ ਜਿੱਥੋਂ ਇਹ ਰੂਹਾਨੀਅਤ ਸ਼ੁਰੂ ਹੁੰਦੀ ਹੈ, ਉਹਨਾਂ ਨੇ ਆਪਣੇ ਰਸਮਾਂ ਨੂੰ ਅਦਾ ਕਰਕੇ 3 ਸੰਧਿਆ ਕਰਨੀਆਂ ਸ਼ੁਰੂ ਕਰ ਦੇਣੀਆਂ, ਇਸਲਾਮ ਦੇ ਵੀ ਨਵਾਜ਼ਾਂ ਪੜ੍ਹਨੀਆਂ ਸ਼ੁਰੂ ਕਰ ਦੇਣੀਆਂ। ਸਾਡੇ ਗੁਰੂ ਘਰ ਦੇ ਵਿੱਚ, ਗੁਰੂ ਨਾਨਕ ਕਲਗੀਧਰ ਮਹਾਰਾਜ ਦੇ ਘਰ ਵਿੱਚ ਅੰਮ੍ਰਿਤਪਾਨ ਕਰਕੇ ਰਹਿਤਾਂ 'ਤੇ ਪੱਕਾ ਰਹਿੰਦਾ, ਪ੍ਰਹਿਤ ਤੋਂ ਬਚਦਾ ਹੋਇਆ 5 ਬਾਣੀ ਦਾ ਨਿਯਮੀ ਹੋ ਜਾਣਾ, ਸਤਸੰਗ ਕਰਨ ਲੱਗ ਜਾਣਾ, ਇਹ ਮਾਨੋ ਮੰਜ਼ਲੇ ਸ਼ਰੀਅਤ ਹੈ, ਪ੍ਰਾਇਮਰੀ ਹੈ। ਇਸ ਇਉਂ ਕਰਦੇ ਕਰਦੇ ਸ਼ੌਕ ਵੱਧਦਾ ਹੈ, ਪ੍ਰੇਮ ਵੱਧਦਾ ਹੈ, ਅਤੇ ਅਗਲੀ ਮੰਜ਼ਿਲ ਦਾ ਅਧਿਕਾਰੀ ਹੁੰਦਾ ਹੈ, ਸਵਾਸਾ ਸਿਮਰਨ ਕਰਦਾ ਹੈ। ਹੋਰ ਸਿਮਰਨ ਦੇ ਬਹੁਤ ਸਾਰੇ ਤਰੀਕੇ, ਯੁਕਤੀਆਂ ਉਕਤੀਆਂ ਹਨ, ਜਿਹਨਾਂ ਦੁਆਰਾ ਮਨ ਦੀ ਇਕਾਗਰਤਾ ਹੁੰਦੀ ਹੈ, ਅਤੇ ਚੱਲਦੇ ਫਿਰਦੇ, ਬਹਿੰਦੇ ਉੱਠਦੇ ਔਰ ਇਕਾਂਤ ਬੈਠ ਕੇ ਵੀ ਇਸਦਾ ਅਭਿਆਸ ਕਰਦਾ। ਇਸ ਦਿਨ ਮਨ ਸ਼ੁੱਧ ਅਤੇ ਇਕਾਗਰ ਹੋ ਜਾਂਦਾ ਹੈ। ਇਹ ਮੰਜ਼ਲੇ ਤਰੀਕਤ ਮੰਨੀ ਹੈ, ਮੈਟ੍ਰਿਕ ਹੈ। ਜਦੋਂ ਮਨ ਸ਼ੁੱਧ ਇਕਾਗਰ ਹੁੰਦਾ ਹੈ, ਉਦੋਂ ਹੀ ਨਿਰਗੁਣ ਨੂੰ ਪਛਾਣਨ ਦਾ ਅਧਿਕਾਰੀ ਹੁੰਦਾ ਹੈ, ਉਸ ਤੋਂ ਪਹਿਲੇ ਨਿਰਗੁਣ ਬ੍ਰਹਮ ਨੂੰ ਪਛਾਣਨ ਦਾ ਅਧਿਕਾਰੀ ਨਹੀਂ ਹੁੰਦਾ। ਅਗਲੀ ਮੰਜ਼ਿਲ ਜਿਹੜੀ ਮਾਰਫਤ ਹੈ, ਉਹਦੇ ਵਿੱਚ ਇਸਨੂੰ ਨਿਰਗੁਣ ਦਾ ਗਿਆਨ ਹੁੰਦਾ। ਇਉਂ ਕਰਦੇ ਕਰਦੇ ਫਿਰ ਉਸਦੇ ਵਿੱਚ ਇਉਂ ਮਿਲ ਜਾਂਦਾ ਹੈ, ਜਿਵੇਂ ਬੂਤ ਸਮੁੰਦਰ ਵਿੱਚ ਮਿਲ ਕੇ ਸਮੁੰਦਰੀ ਬਣ ਜਾਂਦੀ ਹੈ। ਆਪਾਂ ਗਵਾਇਆ ਅਤੇ ਸਮੁੰਦਰੀ ਬਾਕੀ ਰਿਹਾ, ਸੋ ਉਸ ਤੋਂ ਅੱਗੇ ਕੋਈ ਮੰਜ਼ਿਲ ਨਹੀਂ, ਉਸ ਤੋਂ ਪਰਾਂ ਪਿੱਛੇ ਆਨੰਦ ਹੀ ਆਨੰਦ ਹੈ, ਇੱਕ ਰਸ ਅਵਸਥਾ ਹੈ। ਇੱਥੇ ਪਹੁੰਚਣ ਵਾਸਤੇ ਸਾਰੇ ਪ੍ਰਯੋਜਨ ਜਿਹੜੇ ਇੱਥੇ ਪਹੁੰਚ ਗਿਆ ਉਹਦੀ ਦ੍ਰਿਸ਼ਟੀ ਸਮ ਹੋ ਜਾਂਦੀ ਹੈ। ਸਭ ਦੇ ਵਿੱਚ ਇੱਕ ਹਿੰਦੂ ਹੈ ਰਾਮ ਦੇਖਦਾ ਹੈ, ਅਗਰ ਮੁਸਲਮਾਨ ਹੈ ਸਭ ਦੇ ਵਿੱਚ ਇੱਕ ਖੁਦਾ ਦੇਖਦਾ ਹੈ, ਇਹ ਉਹਨਾਂ ਦੀ ਅਵਸਥਾ ਹੁੰਦੀ ਹੈ। ਗੁਰੂ ਜੀ ਕਹਿੰਦੇ ਕਾਜ਼ੀ ਸਾਹਿਬ ਜੇਕਰ ਸਾਰੇ ਤੁਸੀਂ ਮੁਸਲਮਾਨ ਹੋ ਤਾਂ ਇਉਂ ਦੱਸੋ ਸਭ ਦੇ ਵਿੱਚ ਖੁਦਾ ਦੇਖਦੇ ਹੋ ਤਾਂ ਸਾਰੇ ਹੀ ਮੁਸਲਮਾਨ ਹੋ, ਅਗਰ ਨਹੀਂ ਤਾਂ ਫਿਰ ਕਹਿਣ ਮਾਤਰ ਹੀ ਹੈ ਫਿਰ ਤਾਂ ਗੱਲ। ਇੰਨੀ ਗੱਲ ਸੁਣ ਕੇ ਇਹੋ ਜਿਹੇ ਲੋਕ ਜਿਹੜੇ ਹਨ ਨੁਕਤਾਚੀਨੀ ਚੁੱਟੀ ਸਾਈਜ਼ ਬਹੁਤ ਜਾਣਦੇ ਹੁੰਦੇ ਹਨ। ਸੋ ਕਹਿਣ ਲੱਗਾ ਕਾਜ਼ੀ ਆਪ ਤਾਂ ਸਾਰਿਆਂ ਵਿੱਚ ਖੁਦਾ ਦੇਖਦੇ ਹੋ ਨਾ ਆਰਾਮ ਦੇਖਦੇ ਹੋ, ਸਾਡੇ ਨਾਲ ਚੱਲ ਕੇ ਨਮਾਜ਼ ਪੜ੍ਹ ਲਓ। ਅੱਜ ਨਵਾਬ ਦੀ ਮਸਜਿਦ ਦੇ ਵਿੱਚ ਨਮਾਜ਼ ਸੀ, ਹਜ਼ਾਰਾਂ ਤਾਦਾਦ ਵਿੱਚ ਇਸਲਾਮ ਦੇ ਬੰਦੇ ਇਕੱਠੇ ਹੁੰਦੇ। ਕਹਿਣਗੇ ਚਲੋ ਸਾਡੀ ਨਿਗਾਹ ਵਿੱਚ ਪਾਠ ਪੂਜਾ ਨਮਾਜ਼ ਸਾਰੇ ਇੱਕੋ ਹੈ, ਕਰ ਲਓ ਰੱਬ ਦੀ ਯਾਦ ਹੈ ਚਲੇ ਗਏ। ਫਿਰ ਗੋਗਾ ਮੱਚ ਗਿਆ ਸ਼ਹਿਰ ਦੇ ਵਿੱਚ ਜੀ, ਮੁਸਲਮਾਨ ਹੋਣ ਵਾਸਤੇ ਚੱਲੇ ਨੇ ਗੁਰੂ ਨਾਨਕ ਜੀ। ਖੈਰ ਨਮਾਜ਼ ਪੜ੍ਹਨੀ ਸ਼ੁਰੂ ਕਰ ਦਿੱਤੀ ਇਹਨਾਂ ਨੇ, ਨਮਾਜ਼ ਦੇ ਵਿੱਚ ਮਨ ਕਿਸੇ ਦਾ ਨਹੀਂ ਟਿਕਿਆ, ਗੁਰੂ ਨਾਨਕ ਜੀ ਬੈਠੇ ਰਹੇ ਅਤੇ ਸਭ ਦੇ ਮਨਾਂ ਵੱਲ ਨਿਗਾਹ ਮਾਰਦੇ ਰਹੇ। ਜਿਸ ਵਾਰ ਨਮਾਜ਼ ਹੋ ਚੁੱਕੀ ਕਾਜ਼ੀ ਨੇ ਸ਼ਿਕਾਇਤ ਕੀਤੀ, ਨਵਾਬ ਸਾਹਿਬ ਆਏ ਗੁਰੂ ਨਾਨਕ ਜੀ ਵਾਅਦਾ ਕਰਕੇ ਨਮਾਜ਼ ਪੜ੍ਹਨਗੇ, ਨਮਾਜ਼ ਵਿੱਚ ਸ਼ਰੀਕ ਨਹੀਂ ਹੋਏ। ਹਾਂ ਨਵਾਬ ਕਹਿਣਗੇ ਠੀਕ ਹੈ ਆਪਣੇ ਵਾਅਦਾ ਕੀਤਾ ਸੀ ਗੁਰੂ ਨਾਨਕ ਜੀ, ਪਰ ਆਪ ਸ਼ਰੀਕ ਨਹੀਂ ਹੋਏ। ਗੁਰੂ ਜੀ ਕਹਿੰਦੇ ਮੈਂ ਕਿਉਂ ਸ਼ਰੀਕ ਹੁੰਦਾ, ਕਿਸੇ ਨੇ ਇੱਥੇ ਨਮਾਜ਼ ਪੜ੍ਹੀ। ਨਵਾਬ ਕਹਿੰਦਾ ਮੇਰੇ ਨਾਲ। ਗੁਰੂ ਜੀ ਕਹਿੰਦੇ ਨਵਾਬ ਸਾਹਿਬ ਨਮਾਜ਼ ਪੜ੍ਹਨਾ ਮਤਲਬ ਰੱਬ ਨਾਲ ਸੁਰਤ ਜੋੜਨੀ ਹੈ, ਰੱਬ ਨਾਲ ਖਿਆਲ ਜੋੜਨਾ ਹੈ। ਪਰ ਆਪਦਾ ਖਿਆਲ ਤਾਂ ਕਾਬਲ ਵਿੱਚ ਘੋੜੇ ਖਰੀਦ ਕਰ ਰਿਹਾ ਸੀ, ਨਮਾਜ਼ ਕਾਹਦੀ ਪੜ੍ਹੀ, ਰੱਬ ਦੀ ਕਿ ਘੋੜਿਆਂ ਦੀ? ਰੱਬ ਦੀ ਨਮਾਜ਼ ਪੜ੍ਹਨ ਆਇਆ ਸੀ ਜੀ, ਤੂੰ ਰੱਬ ਦੀ ਨਮਾਜ਼ ਪੜ੍ਹਦੀ ਮੈਂ ਤੁਹਾਡੇ ਨਾਲ ਸ਼ਰੀਕ ਹੁੰਦਾ। ਚੁੱਪ ਹੋ ਗਿਆ ਨਵਾਬ, ਵਾਕਈ ਉਹਦਾ ਖਿਆਲ ਕਾਇਮ ਨਹੀਂ ਸੀ। ਕਾਜ਼ੀ ਬੋਲ ਉੱਠਿਆ ਮੇਰੇ ਨਾਲ ਪੜ੍ਹਦੇ? ਗੁਰੂ ਜੀ ਕਹਿੰਦੇ ਕਾਜ਼ੀ ਸਾਹਿਬ ਆਪ ਦੀ ਨਮਾਜ਼ ਵੀ ਰੱਬ ਨਾਲ ਨਹੀਂ ਸੀ, ਤੁਹਾਡੇ ਘੋੜੀ ਦਾ ਛੋਟਾ ਜਿਹਾ ਬਛੇਰਾ ਹੈ, ਦਰਵਾਜ਼ੇ ਮੂਹਰੇ ਬੰਨੀ ਹੁੰਦੀ ਹੈ, ਛੋਟਾ ਜਿਹਾ ਟੋਆ ਹੈ, ਥੋੜ੍ਹੀ ਨਮਾਜ਼ ਇਹ ਸੀ ਵੀ ਬਛੇਰਾ ਟੋਏ ਡਿੱਗਣਾ ਮਰ ਜੇ ਕਿਤੇ। ਨਮਾਜ਼ ਤੁਹਾਡੇ ਵੀ ਘੋੜੀ ਬਛੇਰੇ ਦੀ ਸੀ, ਰੱਬ ਦੀ ਨਹੀਂ ਸੀ। ਜੇਕਰ ਤੁਸੀਂ ਰੱਬ ਦੀ ਨਮਾਜ਼ ਪੜ੍ਹਦੇ ਮੈਂ ਜ਼ਰੂਰ ਸ਼ਰੀਕ ਹੁੰਦਾ। ਸਾਧ ਸਿੰਘ ਇਹ ਗੱਲ ਸੁਣ ਕੇ ਅਸੀਂ ਬੜੇ ਖੁਸ਼ ਹੁੰਦੇ ਹਾਂ, ਗੁਰੂ ਬਾਬਾ ਜੀ ਨੇ ਇਹਨਾਂ ਦਿਲਾਂ ਦੀ ਬੁੱਝ ਲਈ। ਗੁਰੂ ਨਾਨਕ ਸ਼ਿਸ਼ੀ ਦਾ ਕਰਤਾ ਹਰਤਾ ਧਰਤਾ ਇੱਕ ਸਾਡੇ ਦੁਨੀਆਂ ਦੇ ਉਧਾਰ ਵਾਸਤੇ ਸਵੰਗ ਧਾਰਨ ਕੀਤਾ ਸੀ। ਦਿਲਾਂ ਦੀ ਬੁੱਝ ਲੈਣੀ ਕੀ ਗੱਲ ਹੁੰਦੀ ਹੈ? ਇਹ ਤਾਂ ਥੋੜ੍ਹੇ ਥੋੜ੍ਹੇ ਆਮ ਬਹੁਤ ਸਾਰੇ ਬੰਦਗੀ ਕਰਨ ਵਾਲੇ ਪੁਰਸ਼ ਵੀ ਬੁੱਝ ਲੈਂਦੇ ਹਨ, ਇਹ ਤਾਂ ਮਾਮੂਲੀ ਗੱਲਾਂ ਹਨ। ਗੁਰੂ ਨਾਨਕ ਅੱਗੇ ਇਹ ਕੀ ਚੀਜ਼ ਸੀ? ਪ੍ਰਸਾਦ ਸਿੰਘ ਗੁਰੂ ਨਾਨਕ ਜੀ ਕਹਿੰਦੇ ਹਨ ਕਾਜ਼ੀ ਸਾਹਿਬ ਨਵਾਬ ਸਾਹਿਬ ਘਬਰਾਓ ਨਾ, ਨਮਾਜ਼ ਪੜ੍ਹੋ, ਆਪਣੇ ਆਪਣੇ ਮਤ ਅਨੁਸਾਰ ਪਾਠ ਪੂਜਾ ਕਰੋ, ਸੰਧਿਆ ਕਰੋ, ਕੀਰਤਨ ਕਰੋ, ਬਾਣੀ ਪੜ੍ਹੋ, ਪਰ ਮਨ ਨੂੰ ਲਗਾ ਕੇ ਪੜ੍ਹੋ। ਜਦੋਂ ਐਵੇਂ ਪੜ੍ਹਾਂਗੇ ਫਿਰ ਉਹ ਨਮਾਜ਼, ਉਹ ਪੂਜਾ, ਉਹ ਪਾਠ, ਉਹ ਭਜਨ, ਉਹ ਕੀਰਤਨ, ਵਾਹਿਗੁਰੂ ਦਾ ਜਸ ਰੱਬ ਦੇ ਘਰ ਮਨਜ਼ੂਰ ਹੋਵੇਗਾ। ਇਉਂ ਫਰਮਾਉਂਦੇ ਹਨ, ਜਸ ਕਰੋ ਵਾਹਿਗੁਰੂ ਦਾ ਪਿਆਰਿਓ, ਸਾਵਧਾਨ ਏਕਾਗਰ ਚੀਤ, ਗੁਰੂ ਬਾਬਾ ਜੀ ਸਾਨੂੰ ਉਸ ਬਹਾਨੇ ਸਿੱਖਿਆ ਦਿੰਦੇ ਹਨ। ਸ਼ਰਧਾ ਨਿਰਮਾਣਤਾ ਔਰ ਚਿੱਤ ਦੀ ਇਕਾਗਰਤਾ ਦੁਆਰਾ ਸਤਸੰਗ ਕਰਨ ਦਾ, ਹਰੀ ਜਸ ਕਰਨ ਦਾ ਸੁਭਾਅ ਬਣਾਓ ਤਾਂ ਕਿ ਪੂਰਾ ਪੂਰਾ ਲਾਭ ਪ੍ਰਾਪਤ ਹੋਵੇ ਔਰ ਮਨ ਸ਼ਾਂਤ ਹੋਵੇ। ਹੁਣ ਸਾਧਸੰਗ ਗੱਜ ਵੱਜ ਕੇ ਗੁਰੂ ਸਤੋਤਰ ਵਿੱਚ ਬੋਲੋ। ਜਿਨ੍ਹਾਂ ਨਹੀਂ ਵੀ ਜ਼ਬਾਨ ਪਵਿੱਤਰ ਕੀਤੀ ਉਹ ਵੀ ਜ਼ਰੂਰ ਕਰੋ, ਕਿਉਂਕਿ ਜਿਹੜੇ ਚੁੱਪ ਰਹਿੰਦੇ ਨੇ ਆਲਸ ਨੀਂਦ ਉਹਨਾਂ ਨੂੰ ਹੀ ਦਬਾਉਂਦੀ ਹੈ। ਸ਼ਬਦ ਵਿੱਚ ਬੋਲਣਾ ਆਲਸ ਨੀਂਦ ਤੋਂ ਮਨ ਦੇ ਖਿੰਡਾਅ ਤੋਂ ਬਚਣ ਦਾ ਆਲਾ ਉਪਾਅ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ।
ਧੰਨ ਹੈ ਧੰਨ ਹੈ।